صاحب ديو تیرے کون کون گن کہہ کہے گاواں تو صاحب گنی ندانا تمری مہما برنا سکوں تو ٹھاکر اونچ بھگوانا تیرے گن بہتے میں ایک نہ جانیا میں مورکھ کچھ دی جائے پنوت نانک سن میرے صاحبہ ڈوبدا پتھر لی جائے جیتا سمند ساگر نیر بھریا تیتے اوگن ہمارے دیا کرو کچھ میرے اوپاو ڈوب دے پتھر تارے پھرت پھرت پرب آیا پریا تو سرنائے نانک کی پرب بینتی اپنی بھگتی لائے تیری پن ہے خدائے تو بخشندگی شیخ فرید خیر دی جے بندگی جے تو متر ساڈڑا ایک پوری نہ وشوڑ جیو مہنجا تو موہیا قد پسی جانی تو ہے سکہو ٹل گر سیویا اہنس سہج سبھائے درشن پرسیا گرو کے جنم مرن دکھ جائے ستنام واہِ گرو صاحب جیو سادوں شبدوں باہرا اکاتھ کتھا کیوں جہ با جانے استت نندہ باہرا کتھنی بدنی وچنا آنے گند سپرش اگوچرا ناس ساس حیرت حیرانے ورنو چہنو باہرا دشت ادشت ن دھیان تنگانے نرالمب اولمب بین ਧਰਤ ਆਗਾਸ ਨਿਵਾਸ ਬਿਨਾਣੈ ਸਾਧ ਸੰਗਤ ਸੱਚ ਖੰਡ ਹੈ ਨਿਰੰਕਾਰ ਗੁਰ ਸ਼ਬਦ ਸਿੰਜਾਣੈ ਕੁਦਰਤ ਕਾਦਰ ਨੂੰ ਕੁਰਬਾਣੈ ਗੁਰਮੁਖ ਪੰਥ ਅਗੰਮ ਹੈ ਜਿਉਂ ਜਲ ਅੰਦਰ ਮੀਨ ਚਲੰਦਾ ਗੁਰਮੁਖ ਖੋਜ ਅਲਖ ਹੈ ਜਿਉਂ ਪੰਖੀ ਆਗਾਸ ਉਡੰਦਾ ਸਾਧ ਸੰਗਤ ਰਹਿ ਰਾਸ ਹੈ ਹਰ ਚੰਦੌਰੀ ਨਗਰ ਵਸੰਦਾ ਚਾਰ ਵਰਨ ਤੰਬੋਲ ਰਸ ਪਿਰਮ ਪਿਆਲੈ ਰੰਗ ਚੜੰਦਾ ਸ਼ਬਦ ਸੁਰਤ ਲਿਵਲੀਨ ਹੋਏ ਚੰਦਨ ਵਾਸ ਨਿਵਾਸ ਕਰੰਦਾ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਵਧੰਦਾ ਗੁਰਮੁਖ ਸੁਖ ਫਲ ਅਲਖ ਲਖੰਦਾ ਗੁਰਮੁਖ ਸੁਖ ਫਲ ਅਲਖ ਲਖੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸ਼ਾਮ ਦੇ ਸਜੇ ਹੋਏ ਦਰਬਾਰ ਵਿੱਚ ਆਪ ਜੀ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਹੋਏ ਇਸ ਅਮੋਲਕ ਜੀਵਨ ਨੂੰ ਆਪ ਜੀ ਸਫਲ ਕਰ ਰਹੇ ਹੋ ਔਰ ਅੱਜ ਦੇ ਪ੍ਰਕਰਨ ਵਿੱਚ ਜੋ ਭਾਈ ਗੁਰਦਾਸ ਜੀ ਦੁਆਰਾ ਜੋ ਵਾਰਾਂ ਉਚਾਰਨ ਕੀਤੀਆਂ ਗਈਆਂ ਨੇ ਉਸ ਅਧੀਨ ਅੱਜ ਭਾਵੇਂ ਕਿ ਬਾਰਵੀਂ ਪੌੜੀ ਕੱਲ੍ਹ ਵੀ ਪੜ੍ਹੀ ਗਈ ਸੀ ਪਰ ਇਹ ਵਿਸ਼ਾ ਵਿਸਤਾਰ ਵਿੱਚ ਹੋਣ ਕਰਕੇ ਆਪਾਂ ਸਿਰਫ ਇਹਦਾ ਮੂਲ ਆਧਾਰ ਹੀ ਵਿਚਾਰਿਆ ਸੀ ਔਰ ਇਹ ਦੋਵੇਂ ਹੀ ਪੌੜੀਆਂ 16ਵੀਂ ਵਾਰ ਦੀਆਂ 12ਵੀਂ ਔਰ 13ਵੀਂ ਗੁਰਮਤ ਮਾਰਗ ਤੇ ਗੁਰਮਤ ਪਾਂਧੀ ਤੇ ਗੁਰੂ ਨਾਨਕ ਦੇ ਘਰ ਵੱਲ ਜਾਣ ਵਾਲੇ ਮਨੁੱਖ ਵਾਸਤੇ ਇਹਨਾਂ ਪੰਕਤੀਆਂ ਦੇ ਵਿੱਚ ਬਹੁਤ ਸਾਰੇ ਸੂਤਰ ਦਿੱਤੇ ਗਏ ਨੇ ਕਿ ਕਿਤੇ ਇਸ ਰਾਹ ਤੇ ਜਾਣ ਵਾਲਾ ਜਗਿਆਸੂ ਕਿਸੇ ਭੁਲੇਖੇ ਦਾ ਸ਼ਿਕਾਰ ਬਣ ਕੇ ਆਪਣਾ ਟਾਈਮ ਖਰਾਬ ਨਾ ਕਰੇ। ਇਹ ਮਾਰਗ ਕਿਵੇਂ ਦਾ ਹੈ ਤੇ ਇਹਦੀ ਮੰਜ਼ਿਲ ਕਿਸ ਤਰ੍ਹਾਂ ਦੀ ਹੈ। ਭਾਈ ਗੁਰਦਾਸ ਜੀ ਨੇ ਇੱਥੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਇਸ ਸਾਰੇ ਕੁਝ ਨੂੰ ਅੱਖਰਾਂ ਵਿੱਚ ਪਰੋਇਆ ਕਿਉਂਕਿ ਇਹ ਮਾਰਗ ਸਾਰਾ ਹੀ ਅਣਦਿਸਦਾ ਹੈ। ਬਾਹਰੀ ਤੌਰ ਤੇ ਨਾ ਕੋਈ ਧਰਮ ਦੀ ਸੜਕ ਹੈ ਭਾਵੇਂ ਕਿ ਵਾਰ ਵਾਰ ਬਾਣੀ ਵਿੱਚ ਕਿਹਾ ਗਿਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਹੋਰ ਵੀ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਕਿਤੇ ਬਾਬਾ ਫਰੀਦ ਕਹਿੰਦਾ ਕਿ ਤੇਰਾ ਘਰ ਬੜੀ ਦੂਰ ਹੈ, ਰਾਹ ਵਿੱਚ ਬਾਰਿਸ਼ ਪੈਂਦੀ, ਗਲੀਆਂ ਵਿੱਚ ਚਿੱਕੜ ਹੈ, ਜੇ ਤੁਰਨਾ ਤੇ ਕੱਪੜੇ ਭਿੱਜਦੇ ਨੇ, ਜੇ ਨਹੀਂ ਜਾਂਦਾ ਤੇ ਪ੍ਰੇਮ ਟੁੱਟਦਾ ਹੈ। ਇਸ ਇਸ਼ਾਰੇ ਕੀਤੇ ਗਏ ਨੇ ਕਿ ਉਧਰ ਇੱਕ ਮਾਰਗ ਹੈ, ਇੱਕ ਰਾਹ ਹੈ, ਇੱਕ ਸੜਕ ਹੈ। ਇਹ ਤਾਂ ਸਿਰਫ ਸਮਝਾਉਣ ਵਾਸਤੇ ਚੀਜ਼ਾਂ ਕਹੀਆਂ ਗਈਆਂ, ਪਰ ਜਦੋਂ ਗੁਰਬਾਣੀ ਦੇ ਨੇੜੇ ਹੋ ਕੇ ਸਤਿਗੁਰੂ ਨੂੰ ਪੁੱਛਦੇ ਹਾਂ ਤੇ ਹਜ਼ੂਰ ਕਹਿੰਦੇ ਨੇ ਉਹ ਮਾਰਗ ਬਾਹਰ ਨਹੀਂ, ਨਾ ਉਹਦਾ ਕੋਈ ਚੱਕਰ, ਨਾ ਉਹਦਾ ਕੋਈ ਚਿੰਨ੍ਹ, ਨਾ ਉਹਦੀ ਕੋਈ ਤਸਵੀਰ ਹੈ। ਜਿਵੇਂ ਜਾਪ ਸਾਹਿਬ ਦੇ ਆਰੰਭ ਵਿੱਚ ਬਚਨ ਆਉਂਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਕੋਈ ਚੱਕਰ ਚਿੰਨ੍ਹ ਨਹੀਂ ਬਣਦਾ। ਚਿੰਨ੍ਹ ਦਾ ਮਤਲਬ ਹੁੰਦਾ ਹੈ ਜਿਵੇਂ ਆਦਮੀ ਜਿਸ ਥਾਂ ਤੋਂ ਲੰਘੇ, ਜੇ ਉਹ ਥਾਂ ਕੱਚਾ ਹੈ ਤੇ ਉਹਦੇ ਪੈਰ ਉੱਥੇ ਲੱਗ ਜਾਂਦੇ ਨੇ, ਉੱਥੋਂ ਖੁਰੇ ਤੋਂ ਖੋਜ ਤੋਂ ਇਹ ਪਤਾ ਲੱਗ ਜਾਂਦਾ ਵੀ ਇਸ ਰਾਹ ਦੇ ਉੱਤੇ ਕੋਈ ਆਦਮੀ ਗੁਜ਼ਰਿਆ, ਉਹਦਾ ਪਿੱਛਾ ਕਰਕੇ ਉਹਨੂੰ ਫੜਿਆ ਜਾ ਸਕਦਾ, ਉਹਨੂੰ ਮਿਲਿਆ ਜਾ ਸਕਦਾ, ਕਿਉਂਕਿ ਉਹਦੇ ਚਿੰਨ੍ਹ ਨਿਸ਼ਾਨੀਆਂ ਲੱਗ ਗਈਆਂ। ਹਰ ਇੱਕ ਬੰਦੇ ਦੀਆਂ ਨਿਸ਼ਾਨੀਆਂ ਨੇ, ਪੈਰ ਲੱਗ ਜਾਂਦੇ ਨੇ, ਜਾਂ ਕਈ ਵਾਰੀ ਚੋਰ ਕਿਤੇ ਚੋਰੀ ਕਰਕੇ ਨਿਕਲਦਾ, ਉਹਦੇ ਸਰੀਰ ਦਾ ਕੋਈ ਨਾ ਕੋਈ ਵਸਤਰ ਡਿੱਗ ਪੈਂਦਾ ਜਿਹਦੇ ਤੋਂ ਪਹਿਚਾਨਿਆ ਜਾਂਦਾ, ਫੜਿਆ ਜਾਂਦਾ ਹੈ। ਜਾਂ ਅੱਜ ਕੱਲ੍ਹ ਹੋਰ ਬਹੁਤ ਤਰੀਕੇ ਨੇ ਵੀ ਜਿਸ ਹਥਿਆਰ ਨਾਲ ਕਿਸੇ ਨੇ ਕ੍ਰਾਈਮ ਕੀਤਾ, ਜੁਰਮ ਕੀਤਾ, ਉਸ ਸ਼ਸਤਰ, ਉਸ ਹਥਿਆਰ ਦੇ ਉੱਤੇ ਉਹਦੀਆਂ ਉਂਗਲਾਂ ਦੇ ਨਿਸ਼ਾਨ ਛਪੇ, ਉੱਥੋਂ ਪਤਾ ਲੱਗ ਜਾਂਦਾ ਇਹ ਵਿਅਕਤੀ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਜਿਸ ਜਿਸ ਬੰਦੇ ਦੇ ਮਨ ਵਿੱਚ ਆਪਣਾ ਘਰ ਬਣਾਇਆ, ਜਿਸ ਜਿਸ ਥਾਂ ਤੋਂ ਤੂੰ ਲੰਘਿਆ, ਉੱਥੇ ਅਸੀਂ ਬਹੁਤ ਕੁਝ ਖੋਜਿਆ, ਪਰ ਨਾ ਤੇਰੇ ਉੱਥੇ ਹੱਥ ਲੱਗੇ ਨੇ, ਨਾ ਤੇਰੇ ਪੈਰ ਲੱਗੇ, ਤੇਰਾ ਕੋਈ ਪਤਾ ਨਹੀਂ ਲੱਗਦਾ ਕਿੱਥੋਂ ਲੰਘਿਆ। ਹਾਂ, ਇੱਕ ਥਾਂ ਤੇ ਭਗਤ ਜੀ ਨੇ ਬੜੇ ਪਿਆਰੇ ਉਦਾਹਰਣ, ਸੁਗੰਧੀ ਵਰਗਾ, ਜਿਵੇਂ ਫੁੱਲ ਦੇ ਵਿੱਚੋਂ ਸੁਗੰਧੀ ਆਉਂਦੀ ਨਾ, ਹੁਣ ਫੁੱਲ ਦੀ ਤੇ ਤਸਵੀਰ ਵੀ ਹੈ। ਕੋਈ ਬੰਦਾ ਕਵੇ ਮੈਂ ਫੁੱਲ ਦੀ ਤਸਵੀਰ ਲੈ ਸਕਦਾ, ਫੁੱਲ ਦੀ ਤਸਵੀਰ ਬਣਾਈ ਵੀ ਜਾ ਸਕਦੀ ਤੇ ਉਹਦਾ ਧਿਆਨ ਵੀ ਕੀਤਾ ਜਾ ਸਕਦਾ, ਪਰ ਜੇ ਕੋਈ ਬੰਦਾ ਕੈਮਰਾ ਲੈ ਕੇ ਜਾਏ ਤੇ ਉਹ ਕਵੇ ਮੈਂ ਸੁਗੰਧੀ ਦੀ ਫੋਟੋ ਲੈਣੀ, ਤੇ ਸੁਗੰਧੀ ਦੀ ਕੋਈ ਤਸਵੀਰ ਨਹੀਂ, ਉਹ ਫੋਟੋ ਵਿੱਚ ਨਹੀਂ ਆਉਂਦੀ, ਸੁਗੰਧੀ ਸਿਰਫ ਮਹਿਸੂਸ ਕੀਤੀ ਜਾਂਦੀ ਹੈ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਵਰਤਿਆ। ਉਹ ਕਹਿੰਦੇ ਨੇ, ਪੂਹਪ ਮੱਧ ਜਿਉਂ ਬਾਸ ਬਸਤ ਹੈ। ਪੂਹਪ ਦਾ ਅਰਥ ਹੈ ਫੁੱਲ, ਬਾਸ ਦਾ ਅਰਥ ਹੈ ਵਾਸ਼ਨਾ, ਸੁਗੰਧੀ। ਕਹਿੰਦੇ ਤੂੰ ਸਾਰਿਆਂ ਜੀਵਾਂ ਦੇ ਵਿੱਚ ਜਿਹੜੇ ਜਿਉਂਦੇ ਨੇ, ਭਾਵੇਂ ਕੋਈ ਕਿਵੇਂ ਦਾ ਹੈ, ਜਿੰਨੇ ਜੀਵ ਤੁਰੇ ਫਿਰਦੇ ਨੇ ਇੱਥੇ, ਇਹਨਾਂ ਦੇ ਵਿੱਚ ਤੂੰ ਸੁਗੰਧੀ ਬਣ ਕੇ ਵਿੱਚ ਵਸਿਆ ਹੋਇਆ। ਪਰ ਨੁਕਸ ਸਿਰਫ ਇਹ ਵੀ ਉਹਨਾਂ ਨੂੰ ਆਪਣਾ ਹੀ ਪਤਾ ਨਹੀਂ ਵੀ ਮੇਰੇ ਵਿੱਚ ਕੌਣ ਹੈ, ਮੈਨੂੰ ਕੌਣ ਚਲਾ ਰਿਹਾ। ਉੱਥੇ ਭਰਮ ਪੈ ਗਿਆ, ਪਰਦਾ ਪੈ ਗਿਆ। ਸਾਰਿਆਂ ਦੇ ਵਿੱਚ ਉਹਦੀ ਲੋ ਆ ਰਹੀ ਹੈ, ਉਹਦੀ ਸੁਗੰਧੀ ਆ ਰਹੀ, ਸ਼ਬਦਾਂ ਦੇ ਵਿੱਚ ਉਹ ਬੋਲ ਰਿਹਾ। ਭਾਈ ਗੁਰਦਾਸ ਜੀ ਨੇ ਹੋਰ ਥਾਂ ਤੇ ਇਹ ਗੱਲ ਕੀਤੀ, ਕਿਉਂਕਿ ਇਹ ਤਾਂ ਗੱਲ ਪੱਕੀ ਹੈ ਨਾ ਵੀ ਜੇ ਕੋਈ ਮੰਦਰ, ਮਸਜਿਦ, ਧਰਮ ਪੁਸਤਕ ਬਣੇ ਨੇ, ਗਿਆਨ ਦੀ ਚਰਚਾ ਹੈ, ਲਗਭਗ ਇਸ ਜ਼ਮੀਨ ਦੇ 70% ਦੇ ਕਰੀਬ ਲੋਕ ਧਰਮੀ ਨੇ ਬਾਹਰੋਂ। ਧਰਮ ਉਹਨਾਂ ਦੇ ਕੋਲ ਹੈ ਕਿ ਨਹੀਂ, ਇਹ ਨਹੀਂ ਮੈਂ ਕਹਿ ਰਿਹਾ, ਧਰਮੀ ਨੇ, ਯਾਨੀ ਕਿ ਧਰਮ ਥਾਵਾਂ ਤੇ ਜਾਂਦੇ ਨੇ। ਜੇ ਤੁਸੀਂ ਸਾਰੀ ਦੁਨੀਆਂ ਦਾ ਕੈਲਕੂਲੇਸ਼ਨ ਕਰੋ, ਜੋੜ ਕੇ ਵੇਖੋ ਵੀ ਕਿੰਨੇ ਕੁ ਲੋਕ ਨੇ ਜਿਹੜੇ ਰੋਜ਼ ਕਿਤੇ ਨਾ ਕਿਤੇ ਆਪਣੇ ਧਰਮ ਦੇ ਥਾਂ ਤੇ ਜਾਂਦੇ ਨੇ, ਥਾਂ ਭਾਵੇਂ ਕੋਈ ਹੈ। ਜਦੋਂ ਅਸੀਂ ਉਹਨੂੰ ਇਕੱਠਾ ਕਰਾਂਗੇ ਤੇ ਉਹ ਜਿਹੜੀ ਗਿਣਤੀ ਲੱਖਾਂ ਨੂੰ ਨਹੀਂ, ਕਰੋੜਾਂ ਨੂੰ ਪਾਰ ਕਰ ਜਾਏਗੀ, ਕਰੋੜਾਂ ਦੀ ਗਿਣਤੀ ਵਿੱਚ। ਪਰ ਹੁਣ ਉੱਥੇ ਧਰਮ ਦਾ ਮਾਰਗ ਉਹ ਤਾਂ ਇੱਕ ਉਹ ਥਾਂ ਸੀ ਜਿੱਥੋਂ ਅੱਗੇ ਤੁਰਨਾ ਸੀ, ਧਰਮ ਦੇ ਮਾਰਗ 'ਤੇ ਰਾਹ 'ਤੇ ਤੁਰਨਾ ਸੀ, ਉੱਥੋਂ ਪੁੱਛਣਾ ਸੀ, ਪਤਾ ਕਰਨਾ ਸੀ। ਉਹ ਸਿਰਫ ਇੱਕ ਇਉਂ ਕਹਿ ਲਓ ਪੋਰਟ ਸੀ ਉਹ, ਜਿਹੜਾ ਜਿੱਥੋਂ ਅੱਗੇ ਉਡਾਣ ਭਰਨੀ ਸੀ। ਜਿਵੇਂ ਕਿਤੇ ਸਫ਼ਰ ਕਰਨਾ ਹੋਵੇ ਤਾਂ ਏਅਰਪੋਰਟ ਲੱਭਣਾ ਪੈਂਦਾ, ਪਰ ਏਅਰਪੋਰਟ 'ਤੇ ਜਾ ਕੇ ਯਾਤਰਾ ਸਮਾਪਤ ਨਹੀਂ ਹੋਈ, ਉੱਥੋਂ ਤਾਂ ਸ਼ੁਰੂ ਕਰਨੀ ਹੈ। ਇਸੇ ਤਰ੍ਹਾਂ ਗੁਰਦੁਆਰੇ ਵਿੱਚ ਆ ਕੇ ਯਾਤਰਾ ਸਮਾਪਤ ਨਹੀਂ ਹੋ ਜਾਂਦੀ, ਇੱਥੋਂ ਯਾਤਰਾ ਸ਼ੁਰੂ ਹੁੰਦੀ ਹੈ। ਬਸ ਇੱਥੇ ਆ ਕੇ ਨੁਕਸ ਪੈ ਜਾਂਦਾ, ਅਸੀਂ ਮੰਨ ਲੈਂਦੇ ਹਾਂ ਗੁਰਦੁਆਰੇ ਆਏ ਅਤੇ ਯਾਤਰਾ ਸਮਾਪਤ ਹੋ ਗਈ, ਇੱਥੋਂ ਤਾਂ ਸ਼ੁਰੂ ਹੋਣੀ, ਸ਼ੁਰੂ ਕੀਤੀ ਨਹੀਂ ਅਜੇ, ਜਿਨ੍ਹਾਂ ਨੇ ਇੱਥੋਂ ਸ਼ੁਰੂ ਕੀਤੀ ਹੈ। ਇਸ ਕਰਕੇ ਆਪਾਂ ਸ਼ਬਦ ਵਰਤ ਲੈਂਦੇ ਹਾਂ ਵੀ ਇਹ ਗੁਰੂ ਘਰ ਹੈ, ਗੁਰੂ ਘਰ, ਇਹ ਗੁਰੂ ਘਰ ਨਹੀਂ, ਇਹ ਗੁਰੂ ਦਾ ਦਰਵਾਜ਼ਾ ਹੈ, ਗੁਰੂ ਦੁਆਰਾ। ਦਰਵਾਜ਼ਾ ਘਰ ਨਹੀਂ ਹੁੰਦਾ, ਘਰ ਦੇ ਨਾਲ ਜੁੜਿਆ ਹੁੰਦਾ, ਘਰ ਅੱਗੇ ਹੈ ਗੁਰਦੁਆਰੇ ਤੋਂ ਜਿਹੜਾ। ਹਾਂ ਇਹ ਗੱਲ ਪੱਕੀ ਹੈ, ਕਿਸੇ ਘਰ ਦੇ ਵਿੱਚ ਅੰਦਰ ਪ੍ਰਵੇਸ਼ ਕਰਨ ਵਾਸਤੇ, ਇੰਟਰੀ ਕਰਨ ਵਾਸਤੇ ਸਾਨੂੰ ਦਰਵਾਜ਼ਾ ਹੀ ਲੱਭਣਾ ਪਏਗਾ, ਹੋਰ ਕੋਈ ਰਾਹ ਨਹੀਂ ਜਾ ਸਕਦਾ। ਗੁਰੂ ਦਾ ਘਰ ਅੱਗੇ ਹੈ, ਜਿਹਨੂੰ ਸਤਿਗੁਰੂ ਨੇ ਦੋ ਲਫ਼ਜ਼ਾਂ ਵਿੱਚ ਸਿੱਖ ਰੋਜ਼ ਪੜ੍ਹਦਾ ਸਵੇਰੇ ਸ਼ਾਮ, ਅਤੇ ਪੁੱਛਦਾ ਵੀ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਦੋ ਸ਼ਬਦ ਨੇ ਨਾ, ਸੋ ਦਰ ਅਤੇ ਸੋ ਘਰ। ਘਰ ਦੇ ਵਿੱਚ ਦਰਵਾਜ਼ੇ ਦੇ ਵਿੱਚੋਂ ਲੰਘਣਾ ਪਏਗਾ, ਪਰ ਦਰਵਾਜ਼ੇ ਦੇ ਵਿੱਚ ਜੇ ਬੰਦਾ ਖਲੋ ਗਿਆ ਤਾਂ ਦਰਵਾਜ਼ੇ ਵਿੱਚ ਕੌਣ ਖਲੋਂਦੇ ਨੇ? ਜਿਹੜਾ ਬੰਦਾ ਉੱਪਰ ਹੈ ਜਾਂ ਭਿਖਾਰੀ ਹੈ, ਉਹ ਦਰਵਾਜ਼ੇ ਤੱਕ ਰਹਿੰਦਾ, ਉਹਨੂੰ ਦਰਵਾਜ਼ੇ ਤੋਂ ਅੱਗੇ ਨਹੀਂ ਆਉਣ ਦਿੱਤਾ ਜਾਏਗਾ, ਦਰਵਾਜ਼ੇ ਤੋਂ ਮੰਗ ਕੇ ਮੁੜ ਜਾਏਗਾ। ਇਸ ਲਈ ਧਾਰਮਿਕ ਜਿੰਨੇ ਵੀ ਅਸਥਾਨ ਨੇ ਉਹ ਪਰਮਾਤਮਾ ਦੇ, ਗੁਰੂ ਦੇ ਦਰਵਾਜ਼ੇ ਨੇ, ਉਹਦਾ ਘਰ ਨਹੀਂ। ਆਪਾਂ ਬਹੁਤ ਸਾਰੇ ਸਿਰਫ ਦਰਵਾਜ਼ੇ ਤੱਕ ਹੀ ਆਉਂਦੇ ਹਾਂ, ਕਿਉਂ? ਕਿਉਂਕਿ ਆਪਾਂ ਭੀਖ ਹੀ ਮੰਗਣੀ ਹੁੰਦੀ ਹੈ, ਸੰਬੰਧ ਪੈਦਾ ਨਹੀਂ ਕਰਨਾ ਹੁੰਦਾ। ਭਿਖਾਰੀ ਦਾ ਉਸ ਘਰ ਦੇ ਮਾਲਕ ਨਾਲ ਕੋਈ ਨਿੱਜੀ ਸੰਬੰਧ ਨਹੀਂ, ਉਹ ਤੇ ਆਪਣੀ ਭੀਖ ਮੰਗਣ ਆਉਂਦਾ। ਚਲੋ ਕਈ ਥਾਵਾਂ ਤੇ ਗੁਰੂ ਸਾਹਿਬ ਨੇ ਇਹਨੂੰ ਵੀ ਥਾਂ ਦਿੱਤੀ ਵੀ ਚੱਲ ਭਿਖਾਰੀ ਤੇ ਬਣ ਘੱਟੋ ਘੱਟ, ਭੀਖ ਤੇ ਮੰਗ, ਸੰਸਾਰ ਦੀ ਮੰਗ, ਜੇ ਕਿਤੇ ਲੰਘਦਿਆਂ ਆਉਂਦਿਆਂ ਜਾਂਦਿਆਂ ਭੀਖ ਮੰਗਦਿਆਂ ਤੇਰੇ ਅੰਦਰ ਕਿਤੇ ਕੋਈ ਇਨਸਾਨੀਅਤ ਪੈਦਾ ਹੋ ਗਈ ਨਾ, ਤੇ ਤੈਨੂੰ ਕੱਲੀ ਦਾਤ ਨਹੀਂ ਦਿਸੇਗੀ, ਦਾਤਾ ਵੀ ਦਿਸ ਪਏਗਾ ਜਿਹੜਾ ਦੇ ਰਿਹਾ, ਹੱਥ ਵੀ ਦਿਸਣਗੇ ਉਹਦੇ, ਜੇ ਇਨਸਾਨੀਅਤ ਜਾਗ ਪਈ। ਆਮ ਤੌਰ 'ਤੇ ਅਸੀਂ ਬੰਦ ਅੱਖ ਕਰਕੇ ਗੁਰੂ ਕੋਲੋਂ ਭੀਖ ਮੰਗ ਰਹੇ ਹਾਂ, ਕੀ ਕਰਨੇ ਹਾਂ, ਚੀਜ਼ ਲੈ ਲੈਂਦੇ ਹਾਂ ਅਤੇ ਦੇਣ ਵਾਲਾ ਹੱਥ, ਉਹਨੂੰ ਕਹਿੰਦੇ ਹਾਂ ਜੀ ਹੱਥ ਵਾਪਸ ਲੈ ਜਾਓ, ਸਾਨੂੰ ਤੁਸੀਂ ਨਹੀਂ ਚਾਹੀਦੇ, ਸਾਨੂੰ ਵਸਤੂਆਂ ਚਾਹੀਦੀਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਇੱਕ ਘਟਨਾ ਹੈ, ਜਿੰਨੇ ਵੀ 22 ਰਿਆਸਤਾਂ ਦੇ ਰਾਜੇ ਸਨ ਉਹਨਾਂ ਦਾ ਇੱਕ ਪ੍ਰਮੁੱਖ ਸੀ ਭੀਮ ਚੰਦ, ਪ੍ਰਚਲਿਤ ਸੀ ਬਹੁਤ, ਉਹ ਮਿਲਣ ਵਾਸਤੇ ਆਇਆ। ਜਦੋਂ ਦਰਬਾਰ ਵਿੱਚ ਆਇਆ, ਹੁਣ ਦ੍ਰਿਸ਼ਟੀ ਤੇ ਆਪਣੀ ਇਹਨਾਂ ਦਿਸੇਗਾ ਤੇ ਉਹ ਜਿਵੇਂ ਦੀ ਸਾਡੇ ਕੋਲ ਅੱਖ ਹੈ ਉਹਦੇ ਤੋਂ ਵੱਧ ਥੋੜ੍ਹੀ ਨਜ਼ਰ ਆਏਗਾ, ਜਿਵੇਂ ਦੇ ਜਿਹੜਾ ਕੰਮ ਕਰਨੇ ਆ। ਹੁਣ ਗੁਰਦੁਆਰੇ ਵਿੱਚ ਆਏ, ਜਿਹੜਾ ਬੰਦਾ ਗੱਡੀਆਂ ਦਾ ਕੰਮ ਕਰਦਾ ਉਹਨੇ ਬਾਹਰ ਗੱਡੀਆਂ ਵਿੱਚ ਉਹਨੂੰ ਵੇਖ ਸਕਦਾ, ਉਹਦਾ ਮੁੱਲ ਵੈਲਿਊ ਉਹਦੇ ਕੋਲ ਉਹਦੀ ਹੈ। ਜਿਹੜਾ ਕੱਪੜੇ ਦਾ ਕੰਮ ਕਰਦਾ ਉਹ ਪੜਦੇ ਵੇਖੇਗਾ ਵੀ ਕਿੱਥੋਂ ਆਏ ਨੇ, ਜਿਹੜਾ ਸਾਊਂਡ ਦਾ ਕੰਮ ਕਰਦਾ ਉਹਦੀ ਵੈਲਿਊ ਉੱਥੇ ਖੜੀ ਦਿਮਾਗ ਦੀ, ਉਹਦੀ ਅੱਖ ਸਿਰਫ ਉਹਨੂੰ ਵੇਖ ਰਹੀ ਹੈ। ਗੁਰੂ ਇੱਕ ਹੈ, ਦ੍ਰਿਸ਼ਟੀਆਂ ਅਨੇਕ ਹਨ ਗੁਰੂ ਨੂੰ ਵੇਖਣ ਵਾਲੀ, ਤੇ ਜਿਵੇਂ ਦੀ ਅੱਖ ਲੈ ਕੇ ਆਵਾਂਗੇ ਸਾਨੂੰ ਗੁਰੂ ਕੋਲ ਵੀ ਉਹ ਹੀ ਦਿਸ ਸਕਦਾ, ਉਸ ਤੋਂ ਵੱਧ ਕੁਝ ਵੀ ਨਹੀਂ ਦਿਸੇਗਾ। ਇਸ ਲਈ ਸਾਰੀ ਸਾਧਨਾ ਦਰਸ਼ਨ ਮੰਗਣ ਦੀ ਨਹੀਂ, ਦ੍ਰਿਸ਼ਟੀ ਮੰਗਣ ਦੀ। ਗੁਰੂ ਸਾਹਿਬ ਕਹਿੰਦੇ ਤੂੰ ਮੇਰੇ ਦਰਸ਼ਨ ਨਾ ਮੰਗ, ਪਹਿਲਾਂ ਮੇਰੇ ਤੋਂ ਅੱਖ ਮੰਗ ਜਿਹਦੇ ਨਾਲ ਤੂੰ ਮੈਨੂੰ ਵੇਖ ਸਕੇਗਾ, ਅਜੇ ਤੇਰੇ ਕੋਲ ਅੱਖ ਹੀ ਕੋਈ ਨਹੀਂ, ਦਰਸ਼ਨ ਕਾਹਦੇ ਮੰਗਣਾ ਹੈ। ਨਾਲੇ ਜਿਵੇਂ ਦੀ ਅੱਖ ਤੇਰੇ ਕੋਲ ਹੋਣੇ, ਉਹਦੇ ਨਾਲ ਜਿਵੇਂ ਦਾ ਮੈਂ ਤੈਨੂੰ ਦਿਸਣਾ, ਉਹ ਤੇਰੀ ਆਪਣੀ ਵਿਆਖਿਆ ਹੈ। ਅੱਜ ਭਾਈ ਗੁਰਦਾਸ ਜੀ ਨੇ ਇਹ ਤੇ ਚੀਜ਼ਾਂ ਵਿੱਚ ਕਹੀਆਂ ਨੇ ਬਈ ਬੰਦਾ ਧਰਮ ਦੇ ਰਾਹ ਤੇ ਤੁਰਦਾ ਤੇ ਦਰਸ਼ਨ ਮੰਗ ਲੈਂਦਾ, ਅੱਖ ਨਹੀਂ ਮੰਗਦਾ ਤੇ ਹੁੰਦਾ ਕੀ, ਇਹ ਭਟਕ ਜਾਂਦਾ, ਕਿਉਂਕਿ ਫਿਰ ਉਹ ਦਰਸ਼ਨ ਵੀ ਆਪਣੇ ਹੋਣਗੇ ਨਾ, ਆਪਣੇ ਹੋਣਗੇ, ਜਿਵੇਂ ਦਾ ਬੰਦਾ ਉਵੇਂ ਦਾ ਨਜ਼ਰ ਆਏਗਾ ਅੱਖ। ਤੇ ਭਾਈ ਗੁਰਦਾਸ ਜੀ ਨੇ ਤਾਂ ਹੀ ਸਾਰੀਆਂ ਚੀਜ਼ਾਂ ਗਿਣ ਦਿੱਤੀਆਂ, ਕਹਿਣ ਲੱਗੇ ਸਾਧੋਂ ਸ਼ਬਦੋਂ ਬਾਹਰਾ, ਨਾ ਉਹ ਮਾਨਸਿਕ ਸਵਾਦ ਦੇ ਹੱਥਾਂ ਵਿੱਚ ਆਉਂਦਾ, ਨਾ ਸ਼ਬਦਾਂ ਦੇ ਜਾਲ ਵਿੱਚ ਆਉਂਦਾ, ਨਾ ਅੱਖਾਂ ਦੇ ਵੇਖਣ ਵਿੱਚ ਆਉਂਦਾ, ਨਾ ਕੰਨਾਂ ਦੇ ਸੁਣਨ ਵਿੱਚ ਆਉਂਦਾ, ਨਾ ਹੱਥਾਂ ਦੇ ਸਪਰਸ਼ ਵਿੱਚ ਆਉਂਦਾ। ਸਾਰੇ ਜਾਲ ਤੋੜ ਦਿੱਤੇ ਭਰਮ ਦੇ। ਆ ਤੁਹਾਨੂੰ ਬੜੇ ਲੋਕ ਮਿਲਣਗੇ ਨਾ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦੇ ਨੇ ਵੀ ਤੁਹਾਨੂੰ ਕੰਨਾਂ ਦੇ ਵਿੱਚ ਕੋਈ ਆਵਾਜ਼ ਸੁਣੀਂਦੀ ਹੈ, ਇੱਥੋਂ ਹੀ। ਹੁਣ ਜੇ ਤੇ ਅਸੀਂ ਉੱਥੇ ਗੁਰਮਤ ਸੁਣੀ ਹੋਈ ਜਾਂ ਕੋਈ ਗੱਲ ਜਾਣੀ ਹੋਈ ਤੇ ਭਾਈ ਗੁਰਦਾਸ ਜੀ ਨੂੰ ਪੜ੍ਹਿਆ ਹੋਇਆ, ਤੇ ਉਹ ਜਵਾਬ ਦੇ ਸਕੇਗਾ, ਭਾਈ ਜਿਹੜਾ ਸਾਡਾ ਰੱਬ ਹੈ ਨਾ, ਉਹ ਇਹਨਾਂ ਕੰਨਾਂ ਤੱਕ ਸੀਮਤ ਨਹੀਂ, ਉਹ ਕੰਨ ਹੋਰ ਨੇ ਜਿਨ੍ਹਾਂ ਨਾਲ ਉਹਦੀ ਆਵਾਜ਼ ਸੁਣੀ ਦੀ ਹੈ। ਉਹਦੀ ਆਵਾਜ਼ ਜਿਹੜੀ, ਉਹਦਾ ਸਾਊਂਡ ਜਿਹੜਾ, ਉਹ ਸਾਊਂਡ ਲੈਸ ਸਾਊਂਡ ਹੈ। ਆਵਾਜ਼ ਜ਼ਰੂਰ ਹੈ ਉਹਦੀ, ਕੋਈ ਸ਼ੱਕ ਨਹੀਂ। ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਉੱਥੇ ਆ ਸੰਸਾਰ ਦੇ ਅੱਖਰ ਨਹੀਂ, ਪਰ ਸੰਸਾਰ ਭਰਮਾਂ ਵਿੱਚ ਪਿਆ ਹੈ। ਆਪਣੀ ਦਰਸ਼ਨ, ਆਪਣੀ ਅਨਹਦ ਸ਼ਬਦ, ਆਪਣੀ ਸਾਰਾ ਕੁਝ ਦੇਸੀ ਆਪ ਕਲਪਿਤ ਕਰ ਲਿਆ, ਲੋਕਾਂ ਨੇ ਬਣਾ ਲਿਆ। ਮਨ ਦੀ ਕਲਪਨਾ ਹੈ, ਦਿਮਾਗ ਵਿੱਚ ਬੜੀਆਂ ਸੰਭਾਵਨਾਵਾਂ ਨੇ। ਇਸ ਲਈ ਗੁਰੂ ਸਾਹਿਬ ਨੇ ਇਸ ਮਾਰਗ ਦੇ ਉੱਤੇ ਇੱਕ ਬਹੁਤ ਵੱਡਾ ਵਿਗਿਆਨ ਦਿੱਤਾ। ਉਹ ਕਹਿੰਦੇ ਨੇ, ਦੱਸਿਆ ਨਹੀਂ ਵੀ ਕੀ ਹੁੰਦਾ ਹੈ, ਕਿਹਾ ਸਿਰਫ ਤੂੰ ਆਹ ਕੰਮ ਕਰੀ ਚੱਲ, ਆਹ ਕੰਮ ਕਰੀ ਚੱਲ, ਕੀ ਹੋਵੇਗਾ ਇਹ ਬਾਅਦ ਵਿੱਚ ਦੱਸਾਂਗੇ, ਤੈਨੂੰ ਆਪੇ ਪਤਾ ਲੱਗ ਜਾਏਗਾ। ਕਿਉਂਕਿ ਜੇ ਪਹਿਲਾਂ ਦੱਸ ਦਿੱਤਾ ਜਾਂਦਾ ਹੈ ਤੇ ਬੰਦਾ ਆਪਣੇ ਦਿਮਾਗ ਵਿੱਚ ਕਲਪਨਾ ਕਰ ਲੈਂਦਾ, ਆਪੇ ਵੇਖਣ ਲੱਗ ਪੈਂਦਾ। ਤੁਸੀਂ ਕਿਸੇ ਬੰਦੇ ਨੂੰ ਕਹੋ ਤੂੰ ਅੱਜ ਇੰਨਾ ਪਾਠ ਕਰੀ, ਤੈਨੂੰ ਚਾਨਣ ਦਿਸੇਗਾ, ਚਾਨਣ ਦਿਸੀ ਪੈਣਾ, ਦਿਮਾਗ ਦੇ ਵਿੱਚ ਵੀ ਬਣਾ ਲੈਂਦਾ ਆਪਣਾ, ਜਲ ਹੀ ਸਾਰਾ ਕੁਝ ਨਕਲੀ। ਇਸ ਕਰਕੇ ਇੱਥੇ ਭਾਈ ਗੁਰਦਾਸ ਜੀ ਸਪਸ਼ਟ ਕਰ ਰਹੇ ਨੇ, ਜਿਵੇਂ ਦੀ ਪਹਿਲਾਂ ਅੱਖ, ਗੁਰੂ ਸਾਹਿਬ ਕਹਿੰਦੇ ਅੱਖ ਮੰਗ ਪਹਿਲਾਂ, ਮੈਂ ਨਹੀਂ ਦਿਸਾਂਗਾ, ਜਿਹੜੀ ਅੱਖ ਤੇਰੇ ਕੋਲ ਹੁਣ ਹੈ ਉਹਦੇ ਨਾਲ ਮੈਂ ਨਜ਼ਰ ਨਹੀਂ ਆ ਸਕਦਾ, ਉਹ ਅੱਖ ਅੰਦਰੋਂ ਆਉਣੀ, ਬਾਹਰਲੀਆਂ ਅੱਖਾਂ ਨਾਲ ਨਹੀਂ। ਜਿੰਨਾ ਚਿਰ ਤੇਰੇ ਕੋਲ ਦ੍ਰਿਸ਼ਟੀ ਨਹੀਂ ਉਹਨਾਂ ਚਿਰ ਤੈਨੂੰ ਦਰਸ਼ਨ ਨਹੀਂ, ਤੇ ਬਿਨਾਂ ਗੁਰੂ ਦੀ ਨਜ਼ਰ ਤੋਂ, ਗੁਰੂ ਦੀ ਦ੍ਰਿਸ਼ਟੀ ਬਖਸ਼ਣ ਤੋਂ ਬਿਨਾਂ ਜਿਹੜੇ ਦਰਸ਼ਨ ਨੇ ਉਹ ਸਾਡੇ ਹੀ ਨਿਜਾਲੀ ਨੇ। ਬਹੁਤ ਨਕਲ ਚੱਲਦੀ ਧਰਮ ਵਿੱਚ, ਬੜਾ ਪਖੰਡ ਚੱਲਦਾ, ਬੜਾ ਭਰਮ ਜਾਲ, ਤੇ ਫਿਰ ਇਸ ਤਰ੍ਹਾਂ ਦੇ ਲੋਕ ਆਪਣੇ ਪਿੱਛੇ ਤੁਰਨ ਵਾਲੇ ਲੋਕਾਂ ਨੂੰ ਭਟਕਾ ਦਿੰਦੇ ਨੇ। ਆਦਮੀ ਗੁਰੂ ਕੋਲੋਂ ਉਹ ਹੀ ਲੈ ਸਕਦਾ ਜਿਵੇਂ ਦੀ ਉਹਦੀ ਅੰਦਰ ਦੀ ਅਵਸਥਾ, ਜਿਵੇਂ ਦੀ ਉਹਦੀ ਅੱਖ ਹੈ, ਉਵੇਂ ਦਾ ਨਜ਼ਰ ਆਏਗਾ। ਉਹ ਭੀਮ ਚੰਦ ਆਇਆ ਤੇ ਅੱਗੇ ਦਰਬਾਰ ਸਜਿਆ ਸੀ, ਹੁਣ ਦਰਬਾਰ ਵਿੱਚ ਆਇਆ, ਵੇਖਿਆ ਸਤਿਗੁਰੂ ਜੀ ਦੀ ਉਦੋਂ ਉਮਰ ਵੀ ਵੈਸੇ ਹਜ਼ੂਰ ਰਹੀ ਜਵਾਨੀ ਵਿੱਚ ਨੇ, 42 ਸਾਲ ਤੱਕ ਤੇ ਬੰਦੇ ਤੇ ਜਵਾਨੀ ਹੁੰਦੀ ਹੈ ਨਾ, 42 ਸਾਲ ਦੇ ਤੇ ਮਹਾਰਾਜ ਨੇ ਸਾਰੀ ਖੇਡ ਜਿਹੜੀ ਸਮੇਟ ਦਿੱਤੀ ਸੀ ਸਰੀਰ ਦੀ, ਉਦੋਂ ਉਮਰ ਸੀ ਕੋਈ 25 ਸਾਲ ਦੀ ਤੇ ਚੜ੍ਹਦੀ ਜਵਾਨੀ ਸੀ, 68-62 ਪੂਰੇ, ਪ੍ਰਸ਼ਾਦੀ ਹਾਥੀ ਚੌਰ ਕਰ ਰਿਹਾ, ਉੱਤੇ ਚੰਦੋਵਾ ਝੁਲਦਾ ਪਿਆ, ਇੱਧਰ ਸਿੱਖ ਬੈਠੇ ਨੇ ਤਿਆਰ ਬਰ ਤਿਆਰ, ਲਾਈਨ ਬੱਧ ਇੱਕੋ ਜਿਹਾ ਵਸਤਰ ਪਾਏ ਨੇ, ਦੂਸਰੇ ਪਾਸੇ ਦੂਸਰੇ ਭਜਨ ਬੰਦਗੀ ਵਾਲੇ ਬੈਠੇ ਨੇ, ਇੱਧਰ ਸੂਰਮੇ ਬੈਠੇ ਨੇ, ਇੱਧਰ ਢਾਡੀ 12 ਗਾ ਰਹੇ ਨੇ, ਉੱਧਰ ਕਵੀ ਤਿਆਰੀ ਕਰ ਰਹੇ ਨੇ ਕਵਿਤਾਵਾਂ ਪੜ੍ਹਨ ਦੀ, ਪਿੱਛੇ ਕੀਰਤਨ ਵਾਲੇ ਬੈਠੇ ਨੇ। ਭੀਮ ਚੰਦ ਜਦੋਂ ਆਇਆ ਨਾ, ਤੇ ਵੱਡਾ ਬੰਦਾ ਜਦੋਂ ਗੁਰਦੁਆਰੇ ਵੀ ਆਉਂਦਾ ਨਾ, ਉਹ ਗੁਰੂ ਨੂੰ ਘੱਟ ਵੇਂਦਾ, ਤੇ ਉਹਨੇ ਹੁੰਦਾ ਵੀ ਲੋਕ ਮੈਨੂੰ ਵੇਖਣ, ਮੈਂ ਕਿਤੋਂ ਆਇਆ। ਹੁਣ ਸਾਹਮਣੇ ਸੂਰਜ ਚੜਿਆ ਹੋਵੇ ਤੇ ਦੀਵੇ ਨੂੰ ਕੌਣ ਵੇਖੇ, ਕਿਸੇ ਨੇ ਉਹਦੇ ਵੱਲ ਵੇਖੀ ਨਹੀਂ ਜਦੋਂ ਆਇਆ, ਹੰਕਾਰ ਨੂੰ ਸੱਟ ਲੱਗੀ, ਚਿਹਰਾ ਉੱਡ ਗਿਆ, ਫੂਕ ਹੋ ਗਿਆ ਕ੍ਰੋਧ ਨਾਲ, ਬੈਠ ਗਿਆ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਭੀਮ ਚੰਦ ਦੀ ਦ੍ਰਿਸ਼ਟੀ ਗੁਰੂ ਤੇ ਨਹੀਂ ਪਈ, ਭੀਮ ਚੰਦ ਦੀ ਦ੍ਰਿਸ਼ਟੀ ਗੁਰੂ ਦੇ ਕੋਲ ਪਈਆਂ ਹੋਈਆਂ ਚੀਜ਼ਾਂ ਤੇ ਪੈ ਗਈ, ਪ੍ਰਸ਼ਾਦੀ ਹਾਥੀ ਤੇ, 5 ਕਲੇ ਸ਼ਸਤਰ ਤੇ, ਨਜ਼ਰ ਸੀ ਉਹਦੀ ਉੱਥੇ। ਇਹਨੇ ਵੀ ਭੀਮ ਚੰਦ ਉਦੋਂ ਹੀ ਸੀ, ਭੀਮ ਚੰਦ ਇੱਕ ਆਦਮੀ ਵੀ ਸੀ ਤੇ ਭੀਮ ਚੰਦ ਇੱਕ ਬਿਰਤੀ ਵੀ ਹੈ। ਹੁਣ ਵੀ ਭੀਮ ਚੰਦ ਆਉਂਦਾ ਸਾਡੇ ਵਿੱਚ, ਆਉਂਦਾ ਸਾਡੇ ਰਾਹੀਂ ਆਉਂਦਾ। ਸਾਨੂੰ ਗੁਰੂ ਗ੍ਰੰਥ ਸਾਹਿਬ ਘੱਟ ਦਿਸਦੇ ਨੇ, ਸਾਨੂੰ ਹੋਰ ਚੀਜ਼ਾਂ ਸਾਰੀਆਂ ਜ਼ਿਆਦਾ ਦਿਸਦੀਆਂ, ਲੰਗਰ ਕਿਵੇਂ ਦਾ ਹੈ, ਗੁਰਦੁਆਰੇ ਦੀ ਇਮਾਰਤ ਕਿਵੇਂ ਦੀ ਹੈ, ਕੌਣ ਆਇਆ ਕੌਣ ਗਿਆ ਹੈ, ਇਹ ਚੀਜ਼ਾਂ ਜ਼ਿਆਦੀਆਂ ਵੇਨਿਆ। ਪਰ ਅੱਖ ਬੰਦ ਕਰਕੇ ਬੜੇ ਘੱਟ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਡਾਇਰੈਕਟ ਸੰਬੰਧ ਜੋੜਦੇ ਨੇ ਵੀ ਗੁਰੂ ਵੀ ਇੱਥੇ ਹੈ। ਭੀਮ ਚੰਦ ਬੈਠਾ ਰਿਹਾ, ਚਲਾ ਗਿਆ, ਤੇ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਵੀ ਆਓ ਰਾਜਨ ਕਿਵੇਂ ਆਇਓ, अपने वजीर नूं कहिंदा वी गुरु साहिब नूं कह वी मैनूं तीन चीजां उधार दे देण, मेरे लड़के दा विआह है, प्रशादी हाथी, पंज कला शस्त्र ते काबल तों आई हुई एक कनात चांदनी सी बहुत सोहणी, ये तीन चीजां मैनूं दे दिओ। हुण भिखारियां दा कोई अंत थोड़ी है, छोटे भिखारी छोटी मंग ते वड्डे भिखारी वड्डी मंग। कोई नहीं इत्थे बादशाह, यह जगत ही भिखारियां दा है। की होया, एक बंदा एक रुपया मंगदा है चौंक ते खलो के, ते एक सारी उम्र हो गई पाठ पूजा करके करोड़ मंगदा है पिया, हैण दोवें भिखारी, वह जरा लो क्वालिटी का ते ये जरा हाई क्वालिटी का, हैण दोवें भिखारी ने मंगया की है। जदों गुरु साहब दे कोल वजीर आया ना, तो उन्हें कहा महाराज भीम चंद कहिंदा भी इस तीन वस्तुआं दे दिओ। कलगियां वाले पातशाह ने एक शब्द कहा सी, कहिंदे भीम चंद भुल गया उहदे कोल अख नहीं, जे उह मैनू कह दिंदा ना भी मेरे घर आ जाओ ते इह चीजां ते मेरी छां ने, इहनां ते अपने आप आ जाणा सी। उन्हें बहुत वड्डी गलती कीती, मेरा परछावां मंग लिया ते मैनू नहीं मंगिया, मैं तूं वी आ परछावां मंग लिया। जे मैनू कह दिंदा भी महाराज एक दिन मेरे घर आया जे ते आ चीजा ते आपे ही आ जाणी, इन्हां पिछे होना सी मेरे, इन्हां ते आ जाणा सी। इह गलती भीम चंद ने भी कीती, इह गलती असीं भी कर रहे हां गुरु ग्रंथ साहिब जी दे कोल। क्यों? जिवें उन्हें कहा सी भी परछावां भेज दिओ तुसीं नहीं आउणा, पदार्थ दे दिओ तुसीं ना आया जे, आपां वी कहिंदे आ सिक्खी आपां नूं नहीं चाहीदी, सतगुरु होर सारियां चीजां दे दिओ, बाकी चीजा परछावे ने सारिया। पदार्थ जेड़ा गुरु का परछावा है उहदे पिछे तुरेगा, जिधर नूं सतगुरु गए, जिधर गुरु ग्रंथ साहिब जी की बाणी जिस जीवन विच टिकी उत्थे बरकतां दी वर्खा आउण लग पई। बस साडा नुक्स कोई औखा नहीं धर्म, बड़े लोग कहिंदे धर्म बड़ा औखा है, बड़ा धर्म नहीं औखा, जिहड़ी चीज नूं असीं करना नहीं चाहुंदे उहदे वास्ते इक्को ही आरोप हुंदा वी औखा है, सिर्फ करना नहीं चाहते। सानू पता है जे साड़ी जिंदगी विच सतगुरु ने चरण रख दिते ते चानण हो सकता है, औगुणा दे जानवर भज सकते ने। जे उदो भजिया सी धुंद हटी सी, ज्यों कर सूरज निकलिया तारे छपे अंधेर पलोवा, सतगुरु नानक प्रगटिया मिटी धुंद जग चानण होवा। एक दिन गुरु साहब प्रगट होए सन 1469 विच, ते आए साल फिर प्रगट हुंदे, रोज हुंदे ने प्रगट, पर उदन बाहरों प्रगट होए सन ते हुण साडे विचों प्रगट होने ने। साडे विच चानण अंदर आउणा, उह ते बाहरली गल सी ना, कहिंदे अंदर तूं जपजी साहब नूं थां दे दित्ती, गुरु साहब दे तीन सिधांत बाहरले ते तीन सिधांत अंदरले धारण कर लै, ते आ तुक तू खुश हो के पढ़ेगा भी सतगुरु नानक प्रगटिया मिट्टी धुंद जग चानण हुआ। बाहरलियां केड़ियां, अंदरलियां कमाईयां सन। सब तो पहला अंदरली गल कीती, नाम जपना, दूजा वंड छकना, तीजा धर्म की किरत करनी। धर्म की किरत, इस शब्द वाल ध्यान रखना, किरत नहीं कली। अज असी कहने किरत करो, किरत नहीं सी कही किते, धर्म की किरत कही सी। कली किरत नहीं कही, धर्म की किरत कीती भगत नामदेव ने। कहिंदे इधरों कपड़ा भिउना, क्योंकि वह कपड़े रंगण की दुकान सी उन्हां दी, भगत नामदेव जी, रंगण रंगो सीवन सीवो, राम नाम बिन करी ना जीवो, सोने की सोई रूपे का तागा, नामे का चित हर स्यों लागा। किरत दे विच धर्म आ गया। कहिंदे ने भगत नामदेव जी की दुकान दे विच इन्नी एनर्जी सी सिमरन दी नाम दी, जिहड़ा बंदा उत्थे आउंदा सी उहनूं आप भेजदे सन वी हुण चला जा, उत्थों जाण नूं चित नहीं सी करदा। उत्थे उहनां ने इहो जिही अवस्था बना दित्ती, इन्ना असर पै गया। असल विच आदमी जिद्दन धर्मी हो जाएगा, वह जिहड़ी थां ते रहेगा वह थां चुंबक बन जाएगा, खिच पाएगा हर एक नूं, बहन लई मजबूर करेगा। जिवें सप भटकदा होया चंदन दे कोल आ के बह जांदा, उहदा सिर सड़दा जहर दे नाल। जिस व्यक्ति दे जीवन विच गुरु का शब्द अंदर टिक गया, ਉਹ ਇੱਕ ਇੰਨਾ ਵੱਡਾ ਸੇਵਾਦਾਰ ਹੈ ਵੀ ਬਿਨਾਂ ਕੁਝ ਬੋਲਣ ਤੋਂ, ਬਿਨਾਂ ਗੁਰਦੁਆਰਾ ਮੰਦਿਰ ਬਣਾਉਣ ਤੋਂ ਉਹਨੇ ਆਪੇ ਹੀ ਧਰਮ ਨੂੰ ਵੰਡੀ ਜਾਣਾ, ਕਿਉਂਕਿ ਜਿਹੜਾ ਜਿਹੜਾ ਆਦਮੀ ਉਹਦੇ ਸੰਪਰਕ ਵਿੱਚ ਆਇਆ ਉਹਦੇ ਉੱਤੇ ਉਹਦਾ ਅਸਰ ਪਏਗਾ, ਪ੍ਰਭਾਵ ਪਏਗਾ। ਉਹ ਅਣਦਿਸ ਦਾ ਸੇਵਾਦਾਰ ਹੈ ਇਸ ਦੇ ਸਾਰੀ ਦੁਨੀਆ ਦਾ। ਇਸ ਕਰਕੇ ਜਿਹੜਾ ਉਹਨਾਂ ਕੋਲ ਆਉਂਦਾ ਹੈ ਪ੍ਰਭਾਵਿਤ ਹੁੰਦਾ ਭਗਤ ਨਾਮਦੇਵ ਜੀ ਦੇ ਕੋਲ, ਅਸਰ ਕਬੂਲ ਕਰਦਾ ਹੈ। ਔਰ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰੂ ਨੇ ਕਿਹਾ ਇਹ ਜਗਤ ਦਾ ਇਹ ਦੁਖਾਂਤ ਏ, ਉਹ ਗੁਰੂ ਕੋਲੋਂ ਦਾਤੇ ਤੋਂ ਦਾਤਾ ਮੰਗ ਲੈਂਦਾ ਤੇ ਦਾਤੇ ਨੂੰ ਜਵਾਬ ਦੇ ਦਿੰਦਾ ਹੈ। ਦਾਤ ਵੀ ਮੰਗੇ, ਦਾਤ ਵੀ ਭਗਤੀ ਬਣ ਸਕਦੀ ਹੈ। ਔਰ ਜਪਜੀ ਸਾਹਿਬ ਦੇ ਆਰੰਭ ਵਿੱਚ ਸੱਤ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਕੀਤਾ, ਤੂੰ ਕਿਸੇ ਵੀ ਚੀਜ਼ ਨੂੰ ਵਰਤ ਕੇ ਬੰਦਗੀ ਕਰ ਸਕਣਾ। ਪਹਿਲੇ ਸ਼ਬਦ ਵਰਤੇ, ਗਾਵੈ ਕੋ ਤਾਣ ਹੋਵੇ ਕਿਸੈ ਤਾਣ। ਜੇ ਤੈਨੂੰ ਰੱਬ ਨੇ ਤਾਣ ਦਿੱਤਾ ਨਾ, ਸ਼ਕਤੀ ਦਿੱਤੀ ਹੈ, ਉਹਦਾ ਸ਼ੁਕਰਾਨਾ ਕਰ। ਸ਼ਕਤੀ ਕਈ ਤਰ੍ਹਾਂ ਦੀ, ਮਾਇਆ ਦੀ ਸ਼ਕਤੀ, ਸਰੀਰ ਦੀ ਸ਼ਕਤੀ, ਬਾਹਾਂ ਦੀ ਸ਼ਕਤੀ, ਰਾਜਨੀਤੀ ਦੀ ਸ਼ਕਤੀ, ਜੇ ਮਿਲੀ, ਜੇ ਤੇ ਉਹ ਪਾ ਕੇ ਹੰਕਾਰੀ ਹੋ ਗਿਆ ਫਿਰ ਤੇ ਉਹਨੇ ਤੇਰਾ ਵਿਨਾਸ਼ ਕਰ ਦੇਣਾ। ਤੇ ਜੇ ਤੈਨੂੰ ਰੱਬ ਨੇ ਤਾਕਤ ਦਿੱਤੀ ਹੈ ਭਾਵੇਂ ਕਿਸੇ ਪ੍ਰਕਾਰ ਦੀ ਹੈ, ਜੇ ਤਾਕਤ ਦੇ ਕੇ ਤੂੰ ਕਿਹਾ ਵੀ ਦੇਣ ਵਾਲਾ ਅਕਾਲ ਪੁਰਖ ਹੈ, ਸ਼ੁਕਰਾਨਾ ਕਰ ਦਿੱਤਾ, ਤੇ ਉਸ ਸ਼ੁਕਰਾਨੇ ਨੇ ਭਗਤੀ ਬਣ ਜਾਣਾ ਹੈ। ਉਹ ਇੱਕ ਭਗਤੀ ਦਾ ਹਿੱਸਾ ਹੈ, ਸ਼ੁਕਰਾਨਾ ਭਗਤੀ। ਗਾਵੈ ਕੋ ਤਾਣ ਹੋਵੇ ਕਿਸੈ ਤਾਣ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਜਿਹੜੀਆਂ ਦਾਤਾਂ ਮਿਲੀਆਂ ਨੇ ਜੇ ਉਹ ਰੱਬ ਦੀ ਨਿਸ਼ਾਨੀ ਸਮਝ ਕੇ ਉਹਨੂੰ ਚੇਤੇ ਕਰਨ ਲੱਗ ਪਵੇ ਤੇ ਉਹ ਵੀ ਭਗਤੀ ਦਾ ਸਾਧਨ ਬਣ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਨੂੰ ਗੋਦ ਵਿੱਚ ਬਿਠਾ ਕੇ ਬੈਠੇ ਸਨ, ਤੇ ਛੋਟੇ ਸਨ ਬਿਲਕੁਲ ਬਾਬਾ ਫਤਿਹ ਸਿੰਘ। ਕੋਈ ਸੰਨਿਆਸੀ ਬਾਹਰੋਂ ਆ ਗਿਆ, ਹੁਣ ਜਿਵੇਂ ਦੀ ਸਿੱਖਿਆ ਦਿੱਤੀ ਹੁੰਦੀ, ਸੰਨਿਆਸੀ ਨੂੰ ਸਿੱਖਿਆ ਦਿੱਤੀ ਸੀ ਵੀ ਸੰਸਾਰ ਪਾਪ ਹੈ, ਪਰਿਵਾਰ ਪਾਪ ਹੈ, ਗ੍ਰਿਸਤ ਪਾਪ ਹੈ। ਉਹ ਆਇਆ ਸੀ ਕੁਝ ਸਿੱਖਿਆ ਲੈਣ ਵਾਸਤੇ, ਜਦੋਂ ਵੇਖਿਆ ਵੀ ਅੱਗੇ ਤੇ ਬੱਚਾ ਗੋਦ ਵਿੱਚ ਬੈਠਾ ਤੇ ਗੁਰੂ ਸਾਹਿਬ ਕਦੀ ਕਦੀ ਉਹਨੂੰ ਲਾਡ ਵੀ ਕਰਦੇ, ਪਿਆਰ ਵੀ ਕਰਦੇ। ਥੋੜਾ ਜਿਹਾ ਰੁਕਿਆ ਤੇ ਇੱਕਦਮ ਵਾਪਸ ਜਾਣ ਲੱਗਾ। ਹਜ਼ੂਰ ਨੇ ਆਵਾਜ਼ ਦਿੱਤੀ, ਕਹਿੰਦੇ ਸੰਨਿਆਸੀ ਜੀ ਕੀ ਗੱਲ, ਇੰਨੀ ਕਾਲ ਵਾਪਸ ਕਿਉਂ ਮੁੜਦੇ ਹੋ? ਕਹਿਣ ਲੱਗੇ ਮੈਂ ਅੱਗੇ ਜਾਣਾ। ਕਹਿੰਦੇ ਨਹੀਂ, ਤੁਹਾਡੇ ਮਨ ਵਿੱਚ ਕੋਈ ਸ਼ੰਕਾ ਦੱਸੋ, ਗੁਰੂ ਨਾਨਕ ਦੇ ਘਰੋਂ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ। ਕਹਿੰਦੇ ਮੈਂ ਤਾਂ ਕੁਝ ਵੇਖਣ ਆਇਆ ਸੀ। ਜਦੋਂ ਇਹ ਸ਼ਬਦ ਕਿਹਾ, ਗੁਰੂ ਸਾਹਿਬ ਨੇ ਕਿਹਾ ਵੇਖਣ ਤੇ ਆਇਆ ਸੀ, ਅੱਖ ਵੀ ਲੈ ਕਿ ਨਹੀਂ ਵੇਖਣ ਵਾਲੀ? ਕਹਿੰਦੇ ਅੱਖ ਕਿਹੜੀ? ਕਹਿੰਦੇ ਤੈਨੂੰ 20 ਸਾਲ ਹੋ ਗਿਆ ਸੰਨਿਆਸੀ ਬਣੇ ਨੂੰ, ਕੱਪੜੇ ਬਦਲ ਲੈ ਨੇ, ਅੱਖ ਨਹੀਂ ਬਦਲੀ ਤੇਰੀ ਅਜੇ, ਅੱਖ ਬਦਲ ਜੇ ਤੂੰ ਮੈਨੂੰ ਵੇਖਣਾ। ਉਹਨੇ ਕਿਹਾ ਵੀ ਤੁਸੀਂ ਤੇ ਆਪ ਇੱਕ ਬੱਚੇ ਦੇ ਮੂੰਹ ਵਿੱਚ ਬੈਠੇ ਹੋ, ਮੈਨੂੰ ਕਿਵੇਂ ਯਾਦ, ਮੈਨੂੰ ਕਿਵੇਂ ਦੱਸੋਗੇ ਮਾਰਗ ਪਰਮਾਤਮਾ ਦਾ? ਹਜ਼ੂਰ ਕਹਿੰਦੇ ਮੈਂ ਤਾਂ ਹੀ ਤੇ ਕਿਹਾ ਤੇਰੇ ਕੋਲ ਅੱਖ ਨਹੀਂ। ਮੈਂ ਜਦੋਂ ਫਤਿਹ ਸਿੰਘ ਦੇ ਹੱਥ ਸਿਰ ਤੇ ਹੱਥ ਫੇਰਨਾ, ਮੈਂ ਫਤਿਹ ਸਿੰਘ ਦੇ ਮੋਹ ਵਿੱਚ ਨਹੀਂ ਫੇਰਦਾ, ਮੈਂ ਰੱਬ ਨੂੰ ਚੇਤੇ ਕਰਨਾ ਵੀ ਉਹਨੇ ਮੈਨੂੰ ਦਾਤ ਦਿੱਤੀ ਹੈ। ਗਾਵੈ ਕੋ ਦਾਤ ਜਾਣੈ ਨਿਸ਼ਾਨ, ਦਾਤ ਭਗਤੀ ਬਣ ਗਈ। ਪਰ ਹੁਣ ਤੇਰੇ ਕੋਲ ਅੱਖ ਹੋਵੇ ਤੇ ਤਾਂ ਹੈ ਨਾ, ਦੁਨੀਆਂ ਦੀ ਇਹ ਤੇ ਤਰਾਸਦੀ ਹੈ, ਲੋਕ ਕੱਪੜੇ ਬਦਲ ਲੈਂਦੇ ਨੇ, ਅੱਖ ਨਹੀਂ ਬਦਲਦੇ। ਅੰਦਰਲੀ ਜਿਹੜੀ ਦ੍ਰਿਸ਼ਟੀ ਹੈ ਨਾ, ਉੱਥੇ ਦੀ ਉੱਥੇ ਖੜੀ ਰਹਿੰਦੀ, ਉਹੀ ਚੀਜ਼ਾਂ, ਉਹੀ ਗੱਲਾਂ, ਉਹੀ ਵਾਦ ਵਿਵਾਦ। ਇਸੇ ਕਰਕੇ ਧਰਮ ਦੀ ਜਦੋਂ ਵਿਆਖਿਆ ਹੁੰਦੀ ਹੈ, ਧਰਮ ਦੇ ਵਿਆਖਿਆਕਾਰਾਂ ਨੂੰ ਵੀ ਸੰਸਾਰ ਦੀ ਵਿਆਖਿਆ ਕਰਨੀ ਪੈਂਦੀ ਹੈ, ਕਿਉਂਕਿ ਲੋਕ ਸੁਣਦੇ ਹੀ ਉਹ ਨੇ, ਕੰਨ ਰਸ ਸੁਣਗੇ। ਨੂੰਹ ਸੱਸ ਦੀ ਲੜਾਈ ਸੁਣਾਓ, 2-4 ਦਿਨ ਘਰ ਦੀਆਂ ਗੱਲਾਂ ਸੁਣਾਓ, ਭੀੜ ਵੱਧ ਜਾਏਗੀ। ਨਾਲੇ ਹੁਣ ਤੇ ਧਰਮ ਦੀ ਵਿਆਖਿਆ ਵੀ ਬਦਲ ਗਈ, ਕਹਿੰਦੇ ਨੂੰਹ ਵਿੱਚੋਂ ਸੱਸ ਰੱਬ ਵੇਖੇ ਤੇ ਸੱਸ ਵਿੱਚੋਂ ਨੂੰਹ ਵੇਖੇ। ਚਲੋ ਵੇਖੇ ਤੇ ਸਹੀ, ਪਰ ਗੁਰੂ ਵਿੱਚੋਂ ਤੇ ਵੇਖ ਲੈਣਾ ਪਹਿਲਾਂ। ਬਾਹਰੋਂ ਤਾਂ ਦਿਸੇਗਾ ਜੇ ਅੰਦਰੋਂ ਵੇਖਿਆ, ਤੇ ਬਾਹਰੋਂ ਕੁਝ ਨਹੀਂ ਦਿਸਦਾ। ਜਿਨ੍ਹਾਂ ਨੂੰ ਬਾਹਰੋਂ ਦਿਸਿਆ ਪਹਿਲਾਂ ਉਹਨਾਂ ਵਿੱਚੋਂ ਵੇਖਿਆ। ਤੁਸੀਂ ਕਈ ਵਾਰੀ ਵੇਖਿਆ ਹੋਣਾ ਨਾ, ਸਾਹਮਣੇ ਸਕਰੀਨ ਲੱਗਦੀ, ਪਿੱਛੇ ਬਾਣੀ ਵਾਲੀ, ਤੁਹਾਡੇ ਕੋਲ ਤੇ ਨਹੀਂ, ਤੇ ਤੁਸੀਂ ਇਕਾਗਰ ਹੋ ਕੇ ਸੁਣਦੇ ਹੋ। ਜਦੋਂ ਕੰਧ ਤੇ ਉਹ ਸਕਰੀਨ ਲਾਉਂਦੇ ਨਾ, ਤੇ ਪਿੱਛੋਂ ਕੰਪਿਊਟਰ ਦੇ ਵਿੱਚੋਂ ਲਾਈਟ ਪੈਂਦੀ ਹੈ ਤੇ ਅੱਖਰ ਆ ਜਾਂਦੇ ਕੰਧ ਦੇ ਉੱਤੇ, ਬਾਣੀ ਦੇ ਲਿਖੇ ਹੋਏ ਸਕਰੀਨ ਤੇ। ਭੁਲੇਖਾ ਇਹ ਪੈਂਦਾ ਵੀ ਅੱਖਰ ਕੰਧ ਤੇ ਲਿਖੇ ਨੇ, ਉਹ ਅੱਖਰ ਕੰਧ ਤੇ ਨਹੀਂ ਹੁੰਦੇ, ਉਹ ਲਾਈਟ ਦੇ ਵਿੱਚ ਅੱਗੇ ਆਉਂਦੇ ਨੇ ਤੇ ਲਾਈਟ ਪੈਂਦੀ ਅੱਖਰਾਂ ਤੇ ਅੱਗੇ ਛੱਪ ਜਾਂਦੇ ਜਾ ਕੇ। ਅੱਖਰ ਵਿੱਚ ਨੇ ਤਾਂ ਬਾਹਰ ਆਉਂਦੇ ਨੇ, ਦਰਸ਼ਨ ਅੰਦਰੋਂ ਹੋਏ ਨੇ ਤਾਂ ਬਾਹਰ ਨੂੰ ਸੱਸ ਵਿੱਚੋਂ ਦਿਸੇਗਾ ਨਹੀਂ, ਤੇ ਪਖੰਡ ਸਾਰਾ ਕਿਸੇ ਨੂੰ ਕੁਝ ਨਹੀਂ ਦਿਸਦਾ, ਅੰਦਰੋਂ ਵੇਖੇ ਕੁਝ ਨਹੀਂ। ਜਿੰਨਾ ਚਿਰ ਬੰਦੇ ਨੇ ਆਪਣੇ ਆਪ ਨੂੰ ਨਹੀਂ ਵੇਖਿਆ, ਤੁਸੀਂ ਪਰਿਵਾਰ ਦੀ ਸੰਸਾਰ ਦੀ ਗੱਲ ਛੱਡ ਦਿਓ, ਇਹ ਤੇ ਇਕੱਲੀਆਂ ਕਹਾਣੀਆਂ ਨੇ, ਉਹਨਾਂ ਚਿਰ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਰੱਬ ਨਹੀਂ ਦਿਸਿਆ। ਜਿਨ੍ਹਾਂ ਨੇ ਆਪਣੇ ਆਪ ਵਿੱਚੋਂ ਨਹੀਂ ਵੇਖਿਆ, ਬਾਹਰੋਂ ਕਿਵੇਂ ਨਜ਼ਰ ਆਏਗਾ? ਹਜ਼ੂਰ ਕਹਿੰਦੇ ਤੇਰੇ ਕੋਲ ਅੱਖ ਨਹੀਂ, ਤੂੰ ਸੰਨਿਆਸੀ ਤਾਂ ਬਣ ਗਿਆ। ਤੇ ਹਜ਼ੂਰ ਨੇ ਉੱਥੇ ਸ਼ਬਦ ਗਾਇਆ, ਤੇ ਜਿਹੜੇ ਗੁਰਮੁਖ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਇਹ ਸ਼ਬਦ ਮੌਜੂਦ ਹੈ ਕਲਗੀਧਰ ਪਾਤਸ਼ਾਹ ਜੀ ਦਾ। ਪੜ੍ਹੀਏ ਪਿਆਰ ਨਾਲ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ। ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ। ਬਨ ਸੇ ਸਦਨ ਸਭੇ ਕਰ ਸਮਝੋ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ ਉਦਾਸਾ, ਮਨ ਹੀ ਮਾਹੇ। ਰੇ ਮਨ ਐਸੋ ਕਰ ਸੰਨਿਆਸਾ, ਰੇ ਮਨ ਐਸੋ ਕਰ ਸੰਨਿਆਸਾ, ਕਹਿੰਦੇ ਅੰਦਰ ਤੇਰੇ ਇੱਕ ਸੰਨਿਆਸ ਹੈ, ਤੂੰ ਅਜੇ ਉਹਨੂੰ ਖੋਲ੍ਹੇ ਨਹੀਂ। ਜਦੋਂ ਖੁੱਲ ਗਿਆ ਫਿਰ ਤੈਨੂੰ ਸਮਝ ਆ ਜਾਏਗੀ। ਤਾਂ ਹੀ ਤੇ ਲੋਕ ਧਰਮ ਤੋਂ ਭੱਜੇ ਤਾਂ ਨੇ। ਅਸੀਂ ਸੋਚਿਆ ਧਰਮ ਇੱਕ ਵੱਖਰੀ ਚੀਜ਼ ਹੈ ਤੇ ਸੰਸਾਰ ਇੱਕ ਵੱਖਰੀ ਚੀਜ਼ ਹੈ, ਕਿਉਂ ਭੱਜੇ ਹਾਂ? ਆਮ ਤੌਰ 'ਤੇ ਰਵਾਇਤ ਹੈ, ਆਮ ਲੋਕ ਕਹਿੰਦੇ ਜੀ ਅਜੇ ਤਾਂ ਜਵਾਨੀ, ਅਜੇ ਥੋੜ੍ਹੀ ਸਿੱਖੀ ਕਮਾਉਣੀ ਹੈ। ਇਹਦਾ ਮਤਲਬ ਸਿੱਖੀ ਜਿਹੜੀ ਜਵਾਨੀ ਵਿੱਚ ਅੜ ਜਾਂਦੀ ਆ ਕੇ। ਇਹ ਵਿਚਾਰਧਾਰਾ ਸ਼ੁਰੂ ਤੋਂ ਬਿਮਾਰ ਵਿਚਾਰਧਾਰਾਵਾਂ ਸਾਡੇ ਵਿੱਚ ਪੈਦਾ ਕੀਤੀਆਂ ਗਈਆਂ ਨੇ। ਧਰਮ ਨੂੰ ਕਿਹਾ ਗਿਆ ਇੱਕ ਬੰਧਨ, ਇੱਕ ਬੋਝ, ਇੱਕ ਰੁਕਾਵਟ ਜ਼ਿੰਦਗੀ ਦੀ, ਜਦਕਿ ਹੈ ਨਹੀਂ ਸੀ। ਧਰਮ ਦਾ ਤੇ ਅਰਥ ਜਿਵੇਂ ਦਾ ਰੱਬ ਨੇ ਬੰਦੇ ਨੂੰ ਬਣਾਇਆ ਉਸ ਤਰ੍ਹਾਂ ਜਿਉਣਾ, ਹੋਰ ਕੁਝ ਵੀ ਨਹੀਂ ਧਰਮ। ਔਰ ਖਾਸ ਕਰਕੇ ਜਿਸ ਧਰਮ ਨਾਲ ਮੈਂ ਸੰਬੰਧ ਰੱਖਣਾ, ਮੈਂ ਉਹਦੇ ਬਾਰੇ ਆਪ ਜੀ ਨੂੰ ਪੂਰੀ ਤਰ੍ਹਾਂ ਕਹਿ ਸਕਣਾ ਵੀ ਇਸ ਧਰਮ ਦੇ ਵਿੱਚ ਕੁਝ ਬਾਹਰੋਂ ਗੁਰੂ ਸਾਹਿਬ ਨੇ ਪਾਏ ਨਹੀਂ। ਹਜ਼ੂਰ ਨੇ ਸਿਰਫ ਕਿਹਾ ਹੈ ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਜਿਵੇਂ ਦਾ ਤੈਨੂੰ ਰੱਬ ਨੇ ਬਣਾਇਆ ਤੂੰ ਉਸ ਤਰ੍ਹਾਂ ਰਹਿਣ ਦੀ ਜਾਚ ਸਿੱਖ ਲੈ, ਕੁਝ ਨਹੀਂ ਪਾਇਆ। ਇੱਥੋਂ ਤੱਕ ਜੇ ਤੁਸੀਂ ਡੂੰਘਾਈ ਵਿੱਚ ਜਾਓ ਤੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਸਿੱਖ ਪੁੱਛਦਾ ਵੀ ਖਾਲਸਾ ਤੁਸੀਂ ਬਣਾਇਆ, ਕਹਿੰਦੇ ਨਹੀਂ। ਔਰ ਆ ਜਿਹੜੀ ਆਪਾਂ ਫਤਿਹ ਬੁਲਾਉਂਦੇ ਹਾਂ ਨਾ, ਇਹ ਵੀ ਸਿੱਧ ਕਰਦੀ ਵੀ ਗੁਰੂ ਸਾਹਿਬ ਨੇ ਆਪਣੀ ਮੋਹਰ ਨਹੀਂ ਲਾਈ ਖਾਲਸੇ ਦੇ ਉੱਤੇ, ਤੁਸੀਂ ਬਣਾਇਆ, ਕਹਿੰਦੇ ਨਹੀਂ ਮੈਂ ਨਹੀਂ ਬਣਾਇਆ। ਖਾਲਸਾ ਤੇ ਰੱਬ ਨੇ ਪਹਿਲਾਂ ਬਣਾਏ ਹੋਏ ਸੀ। ਖਾਲਸੇ ਦਾ ਅਰਥ ਹੈ ਉਹ ਇਨਸਾਨ ਜਿਵੇਂ ਦਾ ਉਹਨੂੰ ਪਰਮਾਤਮਾ ਨੇ ਪੈਦਾ ਕੀਤਾ ਸੀ ਉਹ ਉਵੇਂ ਰਹਿ ਰਿਹਾ ਹੈ, ਸਿਰਫ ਨੇਚਰਲੀ ਕੁਦਰਤੀ ਮਨੁੱਖ ਜੋ ਕੁਦਰਤ ਨੇ ਘੜਿਆ, ਜਿਹਦੇ ਉੱਤੇ ਕਿਸੇ ਬੰਦੇ ਦਾ ਠੱਪਾ ਨਹੀਂ ਲੱਗਾ, ਉਹਨੇ ਉਹਦੇ ਵਿੱਚ ਭੰਨ ਤੋੜ ਨਹੀਂ ਕੀਤੀ, ਨਾ ਉਹਦੇ ਵਿੱਚੋਂ ਕੁਝ ਕੱਢਿਆ ਤੇ ਨਾ ਉਹਦੇ ਵਿੱਚ ਕੁਝ ਪਾਇਆ, ਅੰਦਰੋਂ ਵੀ ਤੇ ਬਾਹਰੋਂ ਵੀ। ਤੁਸੀਂ ਖਾਲਸੇ ਦਾ ਸਰੂਪ ਵੇਖੋ, ਅੱਜ ਕੱਲ੍ਹ ਤੇ ਖਾਲਸੇ ਨੂੰ ਵੇਖ ਕੇ ਹਵਾ ਪੈਦਾ ਹੁੰਦਾ, ਫਲਾਣੇ ਬੰਦੇ ਨੇ ਅੰਮ੍ਰਿਤ ਛਕ ਲਿਆ ਜੀ, ਹਾਂ ਚਲੋ ਉਹ ਕਿਵੇਂ ਰਹੇਗਾ ਦੁਨੀਆਂ ਵਿੱਚ? ਤਾਂ ਇਹ ਨਹੀਂ ਸਮਝ ਆਉਂਦੀ ਵੀ ਰੱਬ ਨੇ ਜਦੋਂ ਬੰਦਾ ਬਣਾਇਆ ਸੀ ਬਣਾਇਆ ਕਿਵੇਂ ਦਾ ਸੀ। ਇੱਕ ਆਦਮੀ ਨੂੰ ਤੁਸੀਂ, ਇੱਕ ਬੱਚਾ ਜਨਮ ਲੈਂਦਾ ਭਾਵੇਂ ਕਿਹੜੇ ਧਰਮ ਵਿੱਚ ਲੈ ਲਵੇ, ਹਿੰਦੂ ਵਿੱਚ ਲਵੇ, ਈਸਾਈ ਵਿੱਚ, ਮੁਸਲਮਾਨ ਵਿੱਚ, ਸਿੱਖ ਵਿੱਚ, ਉਹਨੂੰ ਤੁਸੀਂ 40 ਸਾਲ ਤੱਕ ਸੇਫ ਰੱਖੋ ਇੱਕ ਸਾਈਡ ਤੇ, ਉਹਦਾ ਜਿਹੜਾ ਸਰੂਪ ਬਣੇਗਾ ਕੀ ਹੋਵੇਗਾ? ਉਹਦੇ ਸਰੀਰ ਤੇ ਕੇਸ ਹੋਣਗੇ, ਮੋਹਰ ਹੋਵੇਗੀ ਰੱਬ ਦੀ, ਇਹ ਰੱਬ ਨੇ ਮੋਹਰ ਲਾਈ ਹੈ। ਅੱਜ ਕੱਲ੍ਹ ਨੌਜਵਾਨ ਇਹ ਸਵਾਲ ਕਰਦੇ ਨੇ ਵੀ ਕੇਸਾਂ ਦੀ ਕੋਈ ਧਰਮ ਵਿੱਚ ਬਹੁਤੀ ਲੋੜ ਹੈ ਜਾਂ ਵੈਸੇ ਵੀ ਆਪਾਂ ਅੰਦਰੋਂ ਜੁੜਨਾ ਹੈ, ਇਹਨਾਂ ਦੀ ਲੋੜ ਕੀ ਬਾਹਰ? क्यों लोड़ है। मैं आप जी नूं एक उदाहरण देनी चाहुंना, क्योंकि अजकल दा बंदा पिछला समा होर सी, वो कहिंदे सी जो क्या है वह कमाया होया ते तजर्बा उन्हूं मन लईए। अज एक नुक्स पै गया है, पदार्थवादी जिहड़ी सिख्या है वह कहिंदी है भी तुसी जिहड़ा कम कर रहे हो उहदे लॉजिक नूं लभो भी क्यों कर रहे हो। इस करके अड़चन आ रही समझण विच, पर इहदा भी लॉजिक है केसां दा भी क्यों पैदा कीते गए ने। वह कहिंदे भी इहनां दा किहड़ा कम है, हत्थां नाल ते कम करीदा, पैरां नाल तुरीदा, नासका दे नाल सुंघीदा, जुबान नाल बोलीदा, कन्न सुणदे ने, इहनां दा कम ही कोई नहीं। कहिंदे कम किहड़े करदे, केस क्यों लाए गए। मैं एक उदाहरण देनी चाहुंना, किते मन दे विच इह साडे विज्ञान टिक जाए ते असी डबल माइंड हो के ना सिख रहीए। डबल माइंड, असी डबल माइंड भी नहीं, आपां ते पता नहीं किन्ने कु टुकड़े करते मन दे। ਤਾਂ ਹੀ ਜਿਹੜਾ ਆਉਂਦਾ ਸਾਨੂੰ ਹਿਲਾ ਜਾਂਦਾ, ਜਿਹੜਾ ਆਉਂਦਾ ਉਹ ਹਿਲਾ ਜਾਂਦਾ। ਕਿਉਂ? ਜਿਸ ਰੁੱਖ ਦੀ ਜੜ ਡੂੰਘੀ ਨਾ ਹੋਵੇਗੀ ਹਰ ਇੱਕ ਹਨੇਰੀ ਉਹਨੂੰ ਹਿਲਾਏਗੀ, ਪਰ ਜਦੋਂ ਉਹਦੀਆਂ ਜੜ੍ਹਾਂ ਡੂੰਘੀਆਂ ਚਲੀਆਂ ਜਾਣਗੀਆਂ ਹਨੇਰੀਆਂ ਅਤੇ ਤੂਫਾਨ ਉਹਨੂੰ ਹਿਲਾ ਨਹੀਂ ਸਕਣਗੇ। ਜੇ ਤੋੜ ਵੀ ਦੇਣਗੇ ਉਹਦੀ ਜੜ੍ਹ ਵਿੱਚੋਂ ਫਿਰ ਪੱਤੇ ਨਿਕਲ ਆਉਣਗੇ। ਸਿੱਖ ਡੂੰਘਾ ਹੈ ਹੀ ਨਹੀਂ ਤਾਂ ਹਿਲਦਾ ਹੈ। ਤਾਂ ਹੀ ਇੱਕ ਮਹੀਨੇ ਬਾਅਦ, ਖਾਸ ਕਰਕੇ ਮੈਂ ਇਹਨਾਂ ਦੇਸ਼ਾਂ ਵਿੱਚ ਆਉਂਦਾ ਜਿੰਨੇ ਸੱਜਣਾਂ ਨੂੰ ਮਿਲਣਾ, ਕੁਝ ਨੂੰ ਛੱਡ ਕੇ, ਬਾਕੀ ਇਹ ਕਹਿੰਦੇ ਫਲਾਣਾ ਇਹ ਕਹਿ ਗਿਆ ਸੀ, ਫਲਾਣਾ ਇਹ ਕਹਿ ਗਿਆ ਸੀ। ਮੈਂ ਕਿਹਾ ਤੁਹਾਡਾ ਆਪਣਾ ਵੀ ਸਟੈਂਡ ਹੈ ਕਿ ਨਹੀਂ ਕਿਤੇ? ਤੁਸੀਂ 20-30 ਸਾਲਾਂ ਤੋਂ ਜਿਹੜਾ ਧਰਮ ਕਮਾ ਰਹੇ ਹੋ ਉਹਦੇ ਬਾਰੇ ਅਜੇ ਸੈਟਿਸਫਾਈ ਨਹੀਂ ਹੋਏ? ਕੀ ਗੱਲ ਹੋਈ? ਕਿਉਂ ਕੀਤਾ ਫਿਰ ਇਹਨੇ ਸਾਲ ਕਿਉਂ ਲਾ ਦਿੱਤੇ? ਕਦੀ ਕੋਈ ਆਇਆ ਕਿਸੇ ਨੇ ਦਸਤਾਰ ਬਣਾ ਦਿੱਤੀ, ਇੱਕ ਆਇਆ ਉਹਨੇ ਲਵਾ ਦਿੱਤੀ, ਆਪਾਂ ਇਸ ਤਰ੍ਹਾਂ ਦਾ ਕਿਉਂ ਜੀਵਨ ਚੱਲ ਗਿਆ? ਇਹਦਾ ਕਾਰਨ ਸਾਡੀ ਜੜ ਡੂੰਘੀ ਨਹੀਂ ਗਈ, ਉੱਤੇ ਉੱਤੇ ਫਿਰਦੀ ਹੈ, ਵਾਰ ਵਾਰ ਤਬਦੀਲ ਹੁੰਦਾ ਜਾਂਦਾ ਸਾਰਾ ਕੁਝ। ਮੈਂ ਬੇਨਤੀ ਕਰ ਰਿਹਾ ਸੀ ਵੀ ਅਸੀਂ ਕਹਿੰਦੇ ਹਾਂ ਵੀ ਕੇਸਾਂ ਦਾ ਕੋਈ ਲੌਜਿਕ ਹੈ? ਤੁਸੀਂ ਕਦੀ ਧਿਆਨ ਦੇਣਾ, ਔਰ ਤੁਸੀਂ ਸਾਰੇ ਹੀ ਧਿਆਨ ਨਾਲ ਜਾ ਕੇ ਵੇਖਣਾ, ਸਾਰੇ ਕਿਸੇ ਨਾ ਕਿਸੇ ਗੱਡੀ ਦੀ ਸਵਾਰੀ ਕਰਕੇ ਇੱਥੇ ਆਇਓ, ਬਾਹਰ ਗੱਡੀਆਂ ਖੜੀਆਂ ਨੇ। ਜੇ ਆਪ ਜੀ ਨੂੰ ਕੋਈ ਪੁੱਛੇ ਵੀ ਆਹ ਜਿਹੜੀ ਗੱਡੀ ਬਣਾਈ ਇਹ ਕੰਪਨੀ ਨੇ, ਇਹਦੇ ਟਾਇਰ 'ਤੇ ਕੰਮ ਕਰਦੇ ਨੇ, ਉਹਨਾਂ ਦੀ ਤਾਂ ਲੋੜ ਹੈ, ਸਟੇਅਰਿੰਗ 'ਤੇ ਕੰਮ ਕਰਦਾ ਅੱਗੇ, ਉਹਦੀ ਤਾਂ ਲੋੜ ਹੈ, ਸਾਰੀਆਂ ਚੀਜ਼ਾਂ ਦੀ ਲੋੜ ਹੈ, ਪਰ ਜਿਹੜਾ ਉੱਤੇ ਲੋਗੋ ਲੱਗਾ ਵੀ ਆਹ ਫਲਾਣੀ ਕੰਪਨੀ ਹੈ, ਫੋਰਡ ਦੀ ਹੈ, ਆਹ ਟੋਇਟਾ ਦੀ ਹੈ, ਉਹਦੀ ਲੋੜ ਹੈ ਕਿ ਨਹੀਂ ਉੱਤੇ? ਉਹਦੇ ਤੋਂ ਬਿਨਾਂ ਕੋਈ ਗੱਡੀ ਹੈ ਲੋਗੋ ਤੋਂ ਬਿਨਾਂ? ਉਹਦਾ ਠੱਪਾ ਲੱਗਾ ਹੋਇਆ ਹੈ, ਮੋਹਰ ਲੱਗੀ ਹੈ ਵੀ ਫਲਾਣੀ ਕੰਪਨੀ ਦੀ ਹੈ, ਔਰ ਉਹ ਸਭ ਤੋਂ ਜ਼ਰੂਰੀ ਹੈ। ਜੇ ਉਹਦਾ ਲੋਗੋ ਲਾ ਦਿਓ ਉਹ ਇੱਕ ਅਪਰਾਧ ਹੈ, ਲਾ ਨਹੀਂ ਸਕਦਾ। ਉਹਦੇ ਉੱਤੇ ਮੋਹਰ ਲਾ ਦਿੱਤੀ ਕੰਪਨੀ ਨੇ ਵੀ ਮੋਹਰ ਕੰਮ ਨਹੀਂ ਕਰਦੀ, ਮੋਹਰ ਪਹਿਚਾਣ ਬਣਾਉਂਦੀ ਹੈ ਵੀ ਕਿੰਨੇ ਬਣਾਈ ਹੈ, ਇਹਦਾ ਬਣਾਉਣ ਵਾਲਾ ਕੌਣ ਹੈ। ਉਹ ਲੋਗੋ ਤਾਂ ਲੱਗਾ ਹੋਇਆ ਹੈ, ਉਹ ਦੱਸਦੀ ਹੈ। ਤੁਸੀਂ ਦੁਨੀਆਂ ਵਿੱਚ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਵੇਖੋਗੇ ਜਿਹਦੇ ਪਿੱਛੇ ਉਹਦਾ ਕਰਤਾ ਨਹੀਂ ਖੜਾ, ਬਣਾਉਣ ਵਾਲਾ ਨਹੀਂ ਖੜਾ। ਇੱਕ ਤੋਂ ਲੈ ਕੇ 100 ਤੱਕ ਤੁਹਾਡੇ ਘਰ ਵਿੱਚ ਪੈੱਨ ਵੀ ਹੈ, ਛੋਟਾ ਜਿਹਾ $1 ਦਾ ਜਾਂ 50 ਸੈਂਟ ਦਾ, ਉਹਦੇ ਉੱਤੇ ਵੀ ਲਿਖਿਆ ਹੋਏਗਾ ਮੇਡ ਇਨ ਚਾਈਨਾ ਜਾਂ ਹੋਰ ਕਿਸੇ ਥਾਂ ਦੀ ਕੰਪਨੀ ਦਾ ਨਾਂ ਹੋਵੇਗਾ ਉੱਤੇ। ਹੁਣ ਜਿਹੜਾ ਨਾਂ ਲਿਖਿਆ ਉਹ ਲਿਖਦਾ ਥੋੜ੍ਹੀ, ਲਿਖਦਾ ਤਾਂ ਪਿੰਨ ਹੈ, ਪੈੱਨ ਨੇ ਲਿਖਣਾ। ਪਰ ਕੋਈ ਵੀ ਚੀਜ਼ ਨਹੀਂ ਬਚੀ ਇਸ ਜ਼ਮੀਨ ਦੀ ਜਿਹਦੇ ਉੱਤੇ ਉਹਦੇ ਕਰਨ ਵਾਲੇ ਨੇ ਮੋਹਰ ਨਹੀਂ ਲਾਈ। ਜਦੋਂ ਰੱਬ ਨੇ, ਅਕਾਲ ਪੁਰਖ ਨੇ, ਵਾਹਿਗੁਰੂ ਨੇ ਮਨੁੱਖ ਬਣਾਇਆ ਸੀ ਨਾ, ਉਹਨੇ ਇਹਨੂੰ ਬੜਾ ਸੋਹਣਾ ਬਣਾਇਆ ਸਾਡੇ ਸਰੀਰ ਨੂੰ। ਬਾਣੀ ਪੜ੍ਹ ਕੇ ਵੇਖੋ, ਉਹਨੇ ਸਭ ਤੋਂ ਪਹਿਲਾਂ ਛੋਟੇ ਜਿਹੇ ਕਤਰੇ ਤੋਂ ਬੰਦੇ ਦਾ ਸਰੀਰ ਬਣਾਇਆ। ਇੱਕੋ ਹੀ ਮੈਂ ਸੁਖਮਣੀ ਸਾਹਿਬ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਾਂਗਾ, ਰਮਈਆ ਕੇ ਗੁਣ ਚੇਤ ਪਰਾਨੀ, ਉਹਦੇ ਉਪਕਾਰ ਨੂੰ ਚੇਤੇ ਕਰ। ਕਵਣ ਮੂਲ ਤੇਰੀ ਸ਼ੁਰੂਆਤ ਕਿੱਥੋਂ ਹੋਈ ਸੀ? ਇੱਕ ਗੰਦੇ ਪਾਣੀ ਦੇ ਕਤਰੇ ਤੋਂ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਤੇ ਅੱਜ ਤੂੰ ਕਿੰਨਾ ਸੋਹਣਾ ਲੱਗਣਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਤੇਰੇ ਉੱਤੇ ਰੱਬ ਨੇ ਤਿੰਨ ਕੰਮ ਕੀਤੇ ਨੇ। ਕਈ ਲੋਕ ਕਹਿੰਦੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ, ਅਸੀਂ ਗੁਰੂ ਅਰਜਨ ਦੇਵ ਜੀ ਦੇ ਬਣ ਜਾਂਦੇ ਹਾਂ, ਸੁਖਮਣੀ ਪੜ੍ਹ ਲਾਂਗੇ, ਜਾਪ ਸਾਹਿਬ ਨਹੀਂ ਪੜ੍ਹਨਾ। ਪੜ੍ਹੋ ਸੁਖਮਣੀ, ਵੇਖੋ ਕੀ ਲਿਖਿਆ ਵਿੱਚ ਉਹਦੇ। ਜਿਨ ਤੂੰ ਸਾਜ ਸਾਜ ਦਾ ਮਤਲਬ ਹੈ ਜਦੋਂ ਬੱਚੇ ਦੇ ਸਰੀਰ ਦਾ 2 ਮਹੀਨੇ ਦਾ ਪਹਿਲਾ ਟਾਈਮ ਹੈ, ਉਹਦੇ ਵਿੱਚ ਉਹ ਸਿਰਫ ਇੱਕ ਗੋਲਾ ਹੁੰਦਾ ਹੈ, ਕੋਈ ਅੰਗ ਨਹੀਂ ਲੱਗਾ, ਉਸ ਸਿਰਫ ਮਾਸ ਦਾ ਟੁਕੜਾ ਇੱਕ, ਅਲਟਰਾਸਾਊਂਡ ਵਿੱਚ ਵੇਖ ਸਕਦੇ ਹੋ। ਜਿਨ ਤੋਂ ਸਾਜ ਪਹਿਲਾਂ ਉਹਨੇ ਸਿਰਫ ਤੈਨੂੰ ਸਾਜਿਆ, ਫਿਰ ਸਵਾਰ ਸਵਾਰਿਆ ਕਿਵੇਂ, ਉਹਨੇ ਤੇਰੇ ਹੱਥ ਪੈਰ ਛੋਟੇ ਛੋਟੇ ਲਾ ਦਿੱਤੇ, ਵਿੱਚ ਅੱਖਾਂ ਨਾਸਕਾ ਅੰਗ ਪੈਦਾ ਕਰ ਦਿੱਤੇ, ਸਵਾਰਿਆ। ਜਿਨ ਤੂੰ ਸਾਜ ਸਵਾਰ, ਜਦੋਂ ਦੋ ਕੰਮ ਹੋ ਗਏ ਨਾ, ਜਦੋਂ ਬੱਚੇ ਦਾ ਸਰੂਪ ਤਕਰੀਬਨ 7 ਮਹੀਨੇ ਤੱਕ ਚਲਾ ਜਾਂਦਾ, ਉਹਦੀ ਤਸਵੀਰ ਵੇਖੋ ਅਲਟਰਾਸਾਊਂਡ ਵਿੱਚ, ਉਹਦੇ ਸਰੀਰ ਤੇ ਕੇਸ ਨਹੀਂ ਹੁੰਦੇ ਕੋਈ, ਤੇ ਬੜਾ ਭੈੜਾ ਲੱਗਦਾ ਹੈ, ਸਿਰ ਵੀ ਗੰਜਾ ਹੈ, ਮੂੰਹ ਤੇ ਵੀ ਕੇਸ ਨਹੀਂ, ਹੱਥ ਪੈਰ ਕਿਤੇ ਕੇਸ ਨਹੀਂ। ਕਹਿੰਦੇ ਰੱਬ ਨੇ ਜਦੋਂ ਤੈਨੂੰ ਪਹਿਲਾਂ ਸਾਜ ਸਵਾਰ ਅੰਗ ਪੈਰ ਸਾਰੇ ਬਣ ਗਏ, ਉਹਨੂੰ ਫਿਰ ਤਰਸ ਆਇਆ ਵੀ ਹੈ ਤੇ ਬੜਾ ਸੋਹਣਾ ਪਰ ਭੈੜਾ ਲੱਗਦਾ ਹੈ, ਕਰੂਪ ਲੱਗਦਾ ਇਹਦੇ ਉੱਤੇ, ਥੋੜੀ ਜਿਹੀ ਸਾਜ ਸਵਾਰ ਸ਼ਿੰਗਾਰਿਆ, ਥੋੜਾ ਜਿਹਾ ਸ਼ਿੰਗਾਰ ਵੀ ਲਾ ਦਿਆ ਇਹਨੂੰ। ਸ਼ਿੰਗਾਰ ਕਾਹਦਾ ਲਾਇਆ ਉਹਨੇ, ਅੱਖਾਂ ਦੇ ਉੱਤੇ ਭਰਵੱਟੇ ਲਾ ਦਿੱਤੇ, ਅੱਖਾਂ ਦੇ ਉੱਤੇ ਚਿਮਣੀਆਂ ਲਾ ਦਿੱਤੀਆਂ। ਜਿਹੜਾ ਮੇਲ ਸੀ ਉਹਨੂੰ ਦਾੜੀ ਲਾ ਦਿੱਤੀ, ਸਿਰ ਤੇ ਕੇਸ ਉਗਾ ਦਿੱਤੇ। ਕਿਉਂ? ਕਿਉਂਕਿ ਹੁਣ ਉਹਨੇ ਸ਼ਿੰਗਾਰ ਕਰਨਾ ਸੀ, ਬੰਦੇ ਨੂੰ ਸੋਹਣਾ ਬਣਨਾ ਸੀ। ਇੱਕ ਇੱਕ ਥਾਂ ਤੇ ਉਹਨੇ ਚੀਜ਼ਾਂ ਸ਼ੋ ਕੀਤੀਆਂ ਸਰੀਰ ਤੇ, ਕਾਹਦੇ ਨਾਲ ਕੀਤੀਆਂ? ਕੇਸਾਂ ਦੁਆਰਾ ਕੀਤੀਆਂ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਸ਼ਿੰਗਾਰ ਕੀਤਾ। ਪਰ ਜਦੋਂ ਅਸੀਂ ਆਏ ਨਾ ਤੇ ਵੱਡੇ ਹੋਏ, ਅਸੀਂ ਕਿਹਾ ਵੀ ਤੇਰਾ ਸ਼ਿੰਗਾਰ ਸਾਨੂੰ ਪਰਵਾਹ ਨਹੀਂ, ਅਸੀਂ ਪਰਤ ਕੇ ਕਰਾਉਣਾ ਬਿਊਟੀ ਪਾਰਲਰ ਵਿੱਚ, ਤੇਰਾ ਸ਼ਿੰਗਾਰ ਨਹੀਂ ਸਾਨੂੰ ਚੰਗਾ ਲੱਗਦਾ, ਅਸੀਂ ਮੁੜ ਕੇ ਸ਼ਿੰਗਾਰ ਕਰਨਾ ਜੀ। ਜਿਹੜਾ ਸ਼ਿੰਗਾਰ ਉਹਨੇ ਕੀਤਾ ਸੀ ਅਸੀਂ ਉਹਨੂੰ ਲਾਉਣ ਲੱਗ ਪਏ, ਪੁੱਠਾ ਕੰਮ ਚੱਲ ਗਿਆ। ਜਾਂ ਤੇ ਫਿਰ ਲਾ ਦਈਏ ਜੜੋਂ ਹੀ, ਪਤਾ ਲੱਗ ਜਾ ਨਾਲ ਕਿਵੇਂ ਦੇ ਲੱਗਣੇ, ਜੇ ਸਾਰੇ ਕੇਸ ਲਾ ਦਿੱਤੇ ਜਾਣ। ਇਹ ਨਿਰਪੱਖ ਗਿਆਨ ਹੈ, ਕਿਸੇ ਨੂੰ ਟਾਰਗੇਟ ਬਣਾ ਕੇ ਨਹੀਂ ਕਿਹਾ ਜਾ ਰਿਹਾ, ਤੇ ਇਹਨੂੰ ਵਿਚਾਰ ਲੈਣਾ ਚੰਗੀ ਤਰ੍ਹਾਂ। ਜਿਹਨੇ ਇੰਨਾ ਕੁਝ ਬਣਾਇਆ ਸੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਸ ਦੁਨੀਆਂ ਦੇ ਵਿੱਚ ਕਰੋੜਾਂ ਰੁਪਈਆਂ ਦੀ ਦਵਾਈ ਹਰ ਰੋਜ਼ ਗੰਜੇਪਣ ਦੀ ਵਿਕਦੀ ਹੈ, ਜਿਹਨੂੰ ਕੇਸ ਨਹੀਂ ਆਉਂਦੇ। ਕਰੋੜਾਂ ਰੁਪਈਆਂ ਦੀ ਦਵਾਈ ਕਿਸੇ ਨੂੰ ਕੋਈ ਪਤਾ ਨਹੀਂ, ਚੁੱਪ ਕਰਕੇ ਲੈਂਦੇ ਨੇ, ਢੱਕ ਕੇ ਰੱਖਦੇ ਨੇ, ਦੱਸਦੇ ਨੇ ਕਿਸੇ ਨੂੰ ਵੀ ਸਿਰ ਤੇ ਕੇਸ ਹੈ ਨਹੀਂ। ਏਡੀ ਵੱਡੀ ਦਾਤ ਮਿਲੀ ਸੀ ਤੇ ਹਜ਼ੂਰ ਕਹਿੰਦੇ ਵੀ ਤੂੰ ਉਸ ਉਹਦੇ ਸ਼ਿੰਗਾਰ ਨੂੰ ਪ੍ਰਵਾਨ ਹੀ ਨਹੀਂ ਕੀਤਾ, ਉਸ ਤਰ੍ਹਾਂ ਰੱਖੀ ਨਹੀਂ ਉਹਨੂੰ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉੱਥੇ ਸ਼ਿੰਗਾਰ ਕੀਤਾ ਤੇਰਾ, ਤੇ ਨਾਲੇ ਫਿਰ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਸੀ ਵੀ ਇਹ ਕੇਸ ਕੀ ਨੇ, ਹਜ਼ੂਰ ਕਹਿੰਦੇ ਗੁਰੂ ਕੀ ਮੋਹਰ। ਤੁਸੀਂ ਪੜ੍ਹਦੇ ਹੋਗੇ, ਸੁਣਦੇ ਹੋ, ਮੋਹਰ ਦਾ ਮਤਲਬ ਕੀ ਹੁੰਦਾ? ਲੋਗੋ, ਗੱਡੀ ਤੇ ਲੱਗੀ ਹੋਈ ਮੋਹਰ। ਕਹਿੰਦੇ ਭਾਈ ਆਹ ਰੱਬ ਨੇ ਤੇਰਾ ਸਰੀਰ ਬਣਾਇਆ ਹੈ, ਤੇ ਸਰੀਰ ਬਣਾ ਕੇ ਨਾ ਉਹਨੇ ਆਪਣੇ ਸਾਈਨ ਕੀਤੇ ਨੇ ਤੇਰੇ ਸਰੀਰ ਦੇ ਉੱਤੇ ਵੀ ਮੈਂ ਬਣਾਇਆ, ਇਸ ਸਾਈਨ ਕਰਕੇ ਭੇਜ ਦਿੱਤਾ। ਫਿਰ ਵੇਖ ਲੈ ਉਹਦੇ ਸਾਈਨ ਇਸ ਤਰ੍ਹਾਂ ਦੇ ਨੇ, ਤੂੰ ਮਹੀਨੇ ਬਾਅਦ ਮਿਟਾਉਂਦਾ ਤੇ ਫਿਰ ਹੋ ਜਾਂਦੇ ਨੇ ਤੇਰੇ ਸਰੀਰ ਤੇ ਸਾਈਨ, ਫਿਰ ਆ ਜਾਂਦੇ ਕੇਸ ਸਾਈਨ ਨੇ ਰੱਬ ਦੇ, ਹਸਤਾਕਸ਼ਰ ਮੋਹਰ ਲਾਈ ਉਹਨੇ। ਇਸ ਦੁਨੀਆਂ ਦੇ ਕਰੋੜਾਂ ਬੰਦਿਆਂ ਨੇ ਪੂਰਾ ਜ਼ੋਰ ਲਾ ਦਿੱਤਾ ਵੀ ਉਹਦੀ ਮੋਹਰ ਨੂੰ ਖਤਮ ਕਰ ਦੇਣਾ, ਪਰ ਮੋਹਰ ਨਹੀਂ ਖਤਮ ਹੁੰਦੀ, ਚੱਲੀ ਜਾ ਰਹੀ। ਔਰ ਇਹ ਜੋਤ ਦੇ ਅੰਦਰ ਹੋਣ ਦੀ ਨਿਸ਼ਾਨੀ ਹੈ, ਜਿਹੜੀ ਜੋਤ ਰੱਖੀ ਹੈ ਨਾ ਵਾਹਿਗੁਰੂ ਨੇ ਸਾਡੇ ਵਿੱਚ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਉਹਦੀ ਨਿਸ਼ਾਨੀ ਹੈ। ਕਿਉਂਕਿ ਜਦੋਂ ਬੰਦੇ ਦੇ ਵਿੱਚ ਉਹ ਜੋਤ ਨਿਕਲ ਜਾਂਦੀ, ਉਹਨਾਂ ਉਹਦੇ ਕੇਸਾਂ ਦਾ ਵਿਕਾਸ ਉੱਥੇ ਰੁਕ ਜਾਂਦਾ, ਖਤਮ ਹੋ ਜਾਂਦਾ, ਕਨੈਕਸ਼ਨ ਟੁੱਟ ਜਾਂਦਾ ਉਹਦੇ ਨਾਲ। ਜੇ ਕਿਤੇ ਜੋਤ ਦਾ ਕੋਈ ਚਿੰਨ ਪ੍ਰਗਟਾਵਾ ਹੈ ਤੇ ਮਨੁੱਖ ਦੇ ਕੇਸ ਨੇ। ਇਸ ਕਰਕੇ ਇਹ ਦਾਤ ਦਿੱਤੀ ਗੁਰੂ ਕਲਗੀਧਰ ਪਾਤਸ਼ਾਹ ਨੇ, ਕਿਹਾ ਵੀ ਮੈਂ ਆਪਣੇ ਵੱਲੋਂ ਕੋਈ ਨਹੀਂ ਸਿੱਖ ਬਣਾਇਆ, ਨਾ ਕੋਈ ਖਾਲਸਾ। ਜਦੋਂ ਕਿਹਾ ਵੀ ਖਾਲਸਾ ਤੁਹਾਡਾ, ਹਜ਼ੂਰ ਨੇ ਉਦੋਂ ਕਿਹਾ ਸੀ ਵੀ ਨਹੀਂ, ਵਾਹਿਗੁਰੂ ਦਾ ਹੈ। ਇੱਥੋਂ ਪ੍ਰਚਲਿਤ ਹੋ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ, ਆਪਣਾ ਨਾਂ ਨਹੀਂ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ। ਕਹਿੰਦੇ ਮੈਂ ਨਹੀਂ ਬਣਾਇਆ, ਇਹ ਕੋਈ ਪੰਡ ਨਹੀਂ, ਕੋਈ ਬੰਧਨ ਨਹੀਂ ਖਾਲਸਾ ਹੋਣਾ, ਇਹ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਦਾ ਮਨੁੱਖ ਵਾਹਿਗੁਰੂ ਨੇ ਤਿਆਰ ਕੀਤਾ, ਬਸ ਮੈਂ ਇਹ ਕਹਿਣਾ ਚਾਹੁੰਦਾ ਵੀ ਉਸ ਤਰ੍ਹਾਂ ਦਾ ਤੂੰ ਬਣ, ਨਾ ਉਹਦੇ ਵਿੱਚ ਕੁਝ ਕੱਢ ਜਿਵੇਂ ਦਾ ਸਰੀਰ ਤੈਨੂੰ ਅਕਾਲ ਪੁਰਖ ਨੇ ਦਿੱਤਾ, ਨਾ ਤੂੰ ਉਹਦੇ ਵਿੱਚ ਕੁਝ ਬਾਹਰੋਂ ਪਾਉਣਾ। ਇਸ ਲਈ ਕਿਹਾ ਵੀ ਸਿੱਖ ਜਿਹੜਾ ਹੈ ਨੱਕ ਵਿੱਚ ਕੰਨਾਂ ਦੇ ਵਿੱਚ ਕੋਈ ਸੁਰਾਖ ਨਾ ਕੱਢੇ, ਕਿਉਂਕਿ ਇਹ ਤੂੰ ਉਹਦੇ ਮੰਦਰ ਨੂੰ ਭੰਨ ਰਿਹਾ। ਉਹਨੇ ਜਿਹੜੀਆਂ ਦੀਵਾਰਾਂ ਬਣਾਈਆਂ ਤੂੰ ਉਹਨਾਂ ਵਿੱਚ ਸੁਰਾਖ ਕਿਉਂ ਕਰਨਾ? ਇਹਨੂੰ ਤੋੜਨਾ ਵੀ ਨਹੀਂ, ਇਹਦੇ ਵਿੱਚੋਂ ਕੱਢਣਾ ਵੀ ਕੁਝ ਨਹੀਂ ਤੇ ਇਹਦੇ ਵਿੱਚ ਪਾਉਣਾ ਵੀ ਕੁਝ ਨਹੀਂ। ਇਹ ਪੂਰਾ ਮਨੁੱਖ ਹੈ ਜਿਹੜਾ ਅਕਾਲ ਪੁਰਖ ਨੇ ਪੈਦਾ ਕੀਤਾ। ਇਹ ਕੋਈ ਮਜ਼ਹਬ ਨਹੀਂ ਖਾਲਸਾ, ਧਿਆਨ ਦੇਣਾ, ਇਹ ਮਜ਼ਹਬ ਨਹੀਂ ਹੈ। ਮਜ਼ਹਬ ਤੇ ਬੰਦਿਆਂ ਦੇ ਬਣਾਏ ਹੋਏ ਨੇ, ਉਹਨਾਂ ਦੀ ਆਪਣੀ ਮਰਿਆਦਾ ਬਣਾਈ। ਇਸ ਕਰਕੇ ਧਰਮ ਹੈ, ਧਰਮ ਦਾ ਮਤਲਬ ਜੋ ਅਕਾਲ ਪੁਰਖ ਨੇ ਬਣਾਇਆ ਸੀ, ਇਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਸ ਤਰ੍ਹਾਂ ਉਹਨੇ ਆਪਣੇ ਸਾਇਨੇ ਦੇ ਉੱਤੇ ਕੀਤੇ। ਮੈਂ ਇੱਧਰ ਨੂੰ ਇਸ ਵਿਸ਼ੇ 'ਤੇ ਚਲਾ ਗਿਆ ਤਾਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਭੀਮ ਚੰਦ ਨੂੰ ਕਿਹਾ ਵੀ ਤੇਰੀ ਬਿਰਤੀ, ਤੂੰ ਮੈਨੂੰ ਨਹੀਂ ਸੱਦਿਆ ਆਪਣੇ ਘਰ ਵਿੱਚ ਅਤੇ ਚੀਜ਼ਾਂ ਮੰਗ ਲਈਆਂ। ਹਜ਼ੂਰ ਨੇ ਕਿਹਾ ਇਹ ਤਾਂ ਇਕੱਲਾ ਭੀਮ ਚੰਦ ਹੈ, ਇਹ ਬੰਦੇ ਦੀ ਬਿਰਤੀ ਹੈ, ਉਹ ਰੱਬ ਨੂੰ ਨਹੀਂ ਮੰਗਦਾ, ਗੁਰੂ ਨੂੰ ਆਪਣੇ ਘਰ ਵਿੱਚ ਨਹੀਂ ਆਉਣ ਦਿੰਦਾ, ਜੀਵਨ ਦੇ ਵਿੱਚ ਉਹਦੇ ਤੋਂ ਚੀਜ਼ਾਂ ਮੰਗੀ ਜਾਂਦਾ ਹੈ। ਇਸ ਕਰਕੇ ਅੱਜ ਦੇ ਵਿਸ਼ੇ ਦੇ ਵਿੱਚ ਜੋ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਮਾਰਗ ਦੀ ਵਿਆਖਿਆ ਕੀਤੀ, ਉਹ ਕਿਵੇਂ ਦੀ ਆਪਾਂ ਅੱਖਰਾਂ ਸਮੇਂ ਦੇ ਵਿੱਚ ਰਹਿ ਕੇ ਅੱਖਰੀ ਵਿਆਖਿਆ ਜ਼ਰੂਰ ਕਰਨੀ ਹੈ, ਕਿਉਂਕਿ ਦੋ ਪੌੜੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਅਕਾਲ ਪੁਰਖ ਦੇ ਘਰ ਦਾ ਰਾਹ, ਗੁਰੂ ਨਾਨਕ ਦੇ ਘਰ ਦਾ ਰਾਹ ਇਸ ਤਰ੍ਹਾਂ ਦਾ ਹੈ, ਸਾਧੋਂ ਸ਼ਬਦੋਂ ਬਾਹਰਾ ਅਕਥ ਕਥਾ ਕਿਉਂ ਜੇਬਾ ਜਾਣੈ। ਜਿਨ੍ਹਾਂ ਨੇ ਉਹਦੇ ਰਸ ਨੂੰ ਚੱਖਿਆ ਨਾ ਉਹਦੇ ਦਰਸ਼ਨ ਕੀਤੇ, ਪਰਤ ਕੇ ਉਹ ਬੋਲਣ ਜੋਗੇ ਨਹੀਂ ਰਹੇ, ਇੰਨੇ ਰਸ ਦੇ ਵਿੱਚ ਚਲੇ ਗਏ। ਫਰੀਦ ਵਰਗਿਆਂ ਨੇ ਕਹਿ ਦਿੱਤਾ ਵੀ ਇਹ ਤਾਂ ਸ਼ੱਕਰ ਤੋਂ, ਗੁੜ ਤੋਂ, ਦੁੱਧ ਤੋਂ, ਮਿਸ਼ਰੀ ਤੋਂ, ਇਹ ਮਿੱਠੀਆਂ ਜ਼ਰੂਰ ਨੇ ਚੀਜ਼ਾਂ, ਪਰ ਰੱਬ ਨਾ ਪੁੱਜਣ ਤੁੱਧ, ਤੇਰੇ ਸਵਾਦ ਦੇ ਅੱਗੇ ਇਹ ਕੁਝ ਵੀ ਨਹੀਂ ਹਨ। ਉਹਦਾ ਰਸ ਸਰੀਰ ਦੇ ਸਾਰੇ ਰਸਾਂ ਤੋਂ ਵੱਡਾ ਹੈ, ਔਰ ਉਹਦੀ ਵਿਆਖਿਆ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਤੇ ਭਾਈ ਗੁਰਦਾਸ ਕਹਿੰਦੇ ਉਸਤਤ ਨਿੰਦਾ ਬਾਹਰਾ ਕਥਨੀ ਬਦਨੀ ਵਿੱਚ ਨਾ ਆਵੇ। ਉਹ ਇਸ ਤਰ੍ਹਾਂ ਦਾ ਇੱਕ ਸ਼ਖਸੀਅਤ ਹੈ, ਉਹਦੀ ਕੋਈ ਨਿੰਦਿਆ ਕਰੇ, ਕੋਈ ਉਸਤਤ ਕਰੇ, ਉਹਦੇ ਤੋਂ ਵੀ ਪ੍ਰਭਾਵਿਤ ਨਹੀਂ ਹੁੰਦਾ। ਜੇ ਉਹਦੀ ਕੋਈ ਨਿੰਦਿਆ ਕਰਦਾ ਉਹਦੇ ਨਾਲ ਗੁੱਸਾ ਨਹੀਂ ਕਰਦਾ, ਜੇ ਉਹਦੀ ਕੋਈ ਉਸਤਤ ਕਰਦਾ ਤੇ ਇਕੱਲੀ ਫੋਕੀ ਸ਼ੋਹਰਤ ਦੇ ਆਸਰੇ ਕਦੀ ਕਿਸੇ ਦਾ ਮਿੱਤਰ ਨਹੀਂ ਬਣਦਾ। ਜਿੰਨਾ ਚਿਰ ਕੋਈ ਬੰਦਾ ਆਪਣੇ ਅੰਦਰ ਨੂੰ ਉਹਨੂੰ ਸਮਰਪਿਤ ਨਹੀਂ ਕਰ ਦਿੰਦਾ, ਇਹਨਾਂ ਦੋਵਾਂ ਤੋਂ ਬਾਹਰ ਹੈ। ਕਥਨੀ ਬਦਨੀ, ਬਦਨੀ ਦਾ ਅਰਥ ਹੈ, ਬਦਨ ਦਾ ਅਰਥ ਹੈ ਮੂੰਹ, ਇਕੱਲੀਆਂ ਮੂੰਹ ਨਾਲ ਕੀਤੀਆਂ ਹੋਈਆਂ ਗੱਲਾਂ ਤੇ ਅਰਦਾਸਾਂ ਨਾਲ ਨਹੀਂ ਭਿੱਜਦਾ, ਇਕੱਲੀ ਕਥਨੀ ਨਾਲ ਖੁਸ਼ ਨਹੀਂ ਹੁੰਦਾ, ਜਿੰਨਾ ਚਿਰ ਕੋਈ ਹਉਮੈ ਦਾ ਤਿਆਗ ਨਹੀਂ ਕਰਦਾ। ਤੇ ਭਾਈ ਗੁਰਦਾਸ ਕਹਿੰਦੇ ਗੰਧ ਸਪਰਸ਼ ਅਗੋਚਰਾ ਨਾਸ ਸਾਸ ਹੈਰਤ ਹੈਰਾਨ। ਅਸਲ ਵਿੱਚ ਭਾਈ ਗੁਰਦਾਸ ਜੀ ਇਕੱਲੇ ਕਵੀ ਨਹੀਂ, ਉਹ ਇੱਕ ਸਿੱਖ ਵੀ ਨੇ, ਔਰ ਆਹ ਜਿਹੜੀ ਪੌੜੀ ਹੈ ਨਾ, ਇਹ ਪ੍ਰਭੂ ਦਰਸ਼ਨ ਦੀ ਅਵਸਥਾ ਦੱਸ ਰਹੇ ਨੇ ਵੀ ਕਿਵੇਂ ਹੋਏ ਨੇ ਉਹਨਾਂ ਨੂੰ, ਉਹਨਾਂ ਨੂੰ ਇਹ ਦਰਸ਼ਨ ਹੋਏ, ਉਹਨਾਂ ਨੇ ਤਜਰਬਾ ਕੀਤਾ, ਵੇਖ ਕੇ ਲਿਖਿਆ। ਕਹਿੰਦੇ ਨਾ ਉਹਦਾ ਵਰਣ ਹੈ ਜਦੋਂ ਉਹਦਾ ਪ੍ਰਕਾਸ਼ ਹੁੰਦਾ ਜੀਵਨ ਦੇ ਵਿੱਚ, ਨਾ ਉਹਦਾ ਕੋਈ ਚਿੰਨ ਹੈ। ਗੰਧ ਸਪਰਸ਼, ਗੰਧ ਦਾ ਅਰਥ ਸੁਗੰਧੀ ਆਉਣੀ, ਨਾ ਉਹਦੀ ਕੋਈ ਸੁਗੰਧੀ ਹੈ, ਨਾ ਉਹ ਟੱਚ ਕਰਦਾ ਕਿਸੇ ਨੂੰ, ਪ੍ਰਗਟ ਹੋ ਜਾਂਦਾ ਸਿਰ। ਨਾਸ ਸਾਸ ਹੈਰਤ ਹੈਰਾਨੇ, ਪਰ ਕਹਿੰਦੇ ਬੰਦੇ ਦੇ ਸਵਾਸ ਜਿਹੜੇ ਨਾਸਕਾ ਵਿੱਚੋਂ ਆ ਰਹੇ ਨੇ, ਉਹਨੂੰ ਵੇਖ ਵੇਖ ਕੇ, ਉਹਨੂੰ ਤਜਰਬੇ ਵਿੱਚ ਲਿਆ ਲਿਆ ਕੇ ਹੈਰਾਨ ਹੋ ਜਾਂਦੇ ਨੇ ਵੀ ਏਡਾ ਵੱਡਾ ਆਨੰਦ ਉਹਦੇ ਵਿੱਚੋਂ ਪ੍ਰਾਪਤ ਕਰਦੇ ਨੇ। ਵਰਨੋ ਚੇਨੋ ਬਾਹਰਾ ਦ੍ਰਿਸ਼ਟ ਅਦਿਸ਼ਟ ਨਾ ਧਿਆਨ ਧਿੰਗਾਣੇ। ਧਿੰਗਾਣੇ ਦਾ ਮਤਲਬ ਧੱਕਾ, ਕੋਈ ਵਿਅਕਤੀ ਧੱਕੇ ਨਾਲ ਦਾਅਵਾ ਕਰਕੇ ਵੀ ਮੈਂ ਇੰਨਾ ਜਪ ਤਪ ਕੀਤਾ, ਇੰਨੀ ਸੇਵਾ ਕੀਤੀ ਹੈ ਤੇ ਮੈਂ ਹੁਣ ਉਹਨੂੰ ਪ੍ਰਾਪਤ ਕਰ ਹੀ ਲਵਾਂਗਾ, ਕਿਸੇ ਦਾ ਧੱਕਾ ਨਹੀਂ ਚੱਲਦਾ ਉਹਦੇ ਉੱਤੇ, ਨਾ ਉਹਦਾ ਕੋਈ ਵਰਨ ਰੰਗ ਹੈ, ਨਾ ਉਹਦਾ ਕੋਈ ਚਿੰਨ ਹੈ। ਵਰਨੋ ਚਿਹਨੋ ਬਾਹਰਾ, ਵਰਨਾ ਤੋਂ ਚਿਹਨਾ ਤੋਂ ਬਾਹਰਾ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਵੱਖਰਾ ਹੈ। ਵਰਨੋ ਚਿਹਨੋ ਬਾਹਰਾ ਦਿਸ਼ਟ ਅਦਿਸ਼ਟ ਨਾ ਧਿਆਨ ਧਿਗਾਨਾ, ਨਾ ਨਜ਼ਰ ਵਿੱਚ ਆਉਂਦਾ ਭਾਵ ਪਰੇ ਤੋਂ ਪਰੇ ਹੈ। ਫਿਰ ਕਹਿੰਦੇ ਨਿਰਾਲੰਬ ਅਵਲੰਬ ਵਿਣ ਧਰਤ ਅਗਾਸ ਨਿਵਾਸ ਵਿਡਾਣੈ। ਨਿਰ ਅਲੰਬ ਦਾ ਅਰਥ ਹੈ ਬਿਨਾਂ ਕਿਸੇ ਆਸਰੇ ਤੋਂ। ਇਹ ਨਹੀਂ ਕਿ ਉਹਨੂੰ ਪੂਜਣ ਵਾਲੇ ਰਹਿਣਗੇ ਤੇ ਤਾਂ ਉਹਨੇ ਰਹਿਣਾ। ਕੋਈ ਰਵੇ ਕੋਈ ਨਾ ਰਵੇ, ਕੋਈ ਉਹਦਾ ਨਾਮ ਜਪੇ ਕੋਈ ਨਾ ਜਪੇ, ਉਹ ਆਪਣੀ ਥਾਂ ਤੇ ਸਦਾ ਸਲਾਮਤ ਨਿਰੰਕਾਰ ਰਹਿੰਦਾ ਹੀ ਟਿਕਿਆ ਰਹਿੰਦਾ। ਨਿਰਾਲੰਬ ਅਵਲੰਬ ਬਿਣ ਧਰਤ ਅਗਾਸ ਨਿਵਾਸ ਵਿਡਾਣਾ, ਉਹਦਾ ਧਰਤੀ ਵਿੱਚ ਵੀ ਨਿਵਾਸ ਏ, ਉਹਦਾ ਆਕਾਸ਼ ਵਿੱਚ ਵੀ ਨਿਵਾਸ ਏ। ਜਿਨ੍ਹਾਂ ਨੇ ਉਹਦੇ ਦਰਸ਼ਨ ਕੀਤੇ ਉਹ ਹੈਰਾਨ ਹੋ ਗਏ, ਉਹ ਅਸਚਰਜ ਹੋ ਗਏ, ਵਿਸਮਾਦ ਵਿੱਚ ਚਲੇ ਗਏ। ਕਿਹੜੀ ਥਾਂ ਹੈ ਜਿੱਥੋਂ ਉਹਦਾ ਦਰਵਾਜ਼ਾ ਖੁੱਲਦਾ, ਉਹ ਕਿਹੜੀ ਥਾਂ ਹੈ? ਭਾਈ ਗੁਰਦਾਸ ਕਹਿੰਦੇ ਸਾਧ ਸੰਗਤ ਸੱਚ ਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿੰਜਾਣ। ਇੱਕੋ ਹੀ ਮਾਰਗ ਹੈ ਸਾਧੂ ਸੰਗਤ, ਉੱਥੋਂ ਹੀ ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿੱਥੇ ਉਹ ਵਸ ਰਿਹਾ ਹੈ, ਜਿਹੜੇ ਲੋਕਾਂ ਦੇ ਵਿੱਚ, ਗੁਰੂ ਦੇ ਵਿੱਚ ਵਸ ਰਿਹਾ, ਤੂੰ ਉੱਥੇ ਬਹਿ ਕੇ ਉਹਨੂੰ ਮਹਿਸੂਸ ਕਰ ਸਕਣਾ, ਉੱਥੇ ਉਹਨੂੰ ਤੂੰ ਛੂ ਸਕਣਾ, ਉੱਥੋਂ ਤੈਨੂੰ ਰਾਹ ਮਿਲ ਸਕਦਾ। ਜਿਨ੍ਹਾਂ ਨੇ ਉਹਦੇ ਦਰਸ਼ਨ ਕੀਤੇ, ਆ ਸਿੱਖ ਰਾਜ ਦੇ ਦੌਰਾਨ ਮਹਾਰਾਜੇ ਰਣਜੀਤ ਸਿੰਘ ਨੇ, ਕਿਉਂਕਿ ਉਹਨਾਂ ਦਾ ਜਿਹੜਾ ਸਮਾਂ ਸੀ ਸਿੱਖ ਰਾਜ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ 1708 ਵਿੱਚ ਉਹ ਚੜ੍ਹਾਈ ਕੀਤੇ ਤੇ 1800 ਤੋਂ ਲੈ ਕੇ 1840-50 ਤੱਕ ਇਹ ਰਾਜ ਰਿਹਾ। ਕਹਿੰਦੇ ਨੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਵਿੱਚ ਕਿਹਾ ਵੀ ਕੋਈ ਇਸ ਤਰ੍ਹਾਂ ਦਾ ਆਦਮੀ ਲੱਭੋ ਜਿਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹੋਣ, ਕਿਉਂਕਿ ਹੋ ਸਕਦਾ ਸੀ ਵੀ ਕੋਈ ਨਾ ਕੋਈ ਸਰੀਰ ਇਸ ਤਰ੍ਹਾਂ ਦਾ ਹੁੰਦਾ। ਆਮ ਤੌਰ ਤੇ 125-30-40 ਸਾਲ ਦੀ ਉਮਰ ਉਦੋਂ ਹੈ ਸੀ, ਜਿਵੇਂ ਹੁਣ 100 ਸਾਲ ਦੇ ਕਰੀਬ ਹੈ। ਹੋ ਸਕਦਾ ਸੀ ਕੋਈ ਸਰੀਰ ਜਿਹਨੇ ਆਪਣੇ ਬਚਪਨ ਵਿੱਚ ਜਾਂ ਸੰਭਾਲ ਵਿੱਚ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕੀਤੇ ਹੋਣ। ਕਹਿੰਦੇ ਲੱਭ ਕੇ ਲਿਆਓ, ਮੈਂ ਉਹਦੇ ਤੋਂ ਪੁੱਛਣਾ ਚਾਹੁੰਦਾ ਵੀ ਕਿਵੇਂ ਦੀ ਸੀ ਗੁਰੂ ਗੋਬਿੰਦ ਸਿੰਘ। ਕਹਿੰਦੇ ਸਾਰੇ ਦੇਸ਼ ਵਿੱਚ ਖੋਜਿਆ ਗਿਆ, ਬੜੀ ਮੁਸ਼ਕਲ ਨਾਲ ਇੱਕ ਬਜ਼ੁਰਗ ਲੱਭਾ ਜਿਹਨੇ ਆਪਣੀ ਸਮੇਂ ਦੇ ਵਿੱਚ ਛੋਟੀ ਉਮਰ ਵਿੱਚ ਸੰਭਾਲ ਵਿੱਚ, ਯਾਨੀ ਕਿ 15 ਸਾਲ ਦੀ ਉਮਰ ਦੇ ਕਰੀਬ ਜਦੋਂ ਸੰਭਾਲ ਹੁੰਦੀ ਆਦਮੀ, ਦੀਦਾਰ ਕੀਤੇ ਸਨ ਕਲਗੀਧਰ ਪਾਤਸ਼ਾਹ। ਪਰ ਹੁਣ ਉਹ ਬੁੱਢਾ ਹੋ ਚੁੱਕਾ ਸੀ, ਪਤਾ ਲੱਗਾ। ਕਹਿੰਦੇ ਉਹਨੂੰ ਪਾਲਕੀ ਵਿੱਚ ਬਿਠਾ ਕੇ ਲਿਆਓ, ਲਿਆਂਦਾ ਗਿਆ। ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਬੜਾ ਸੋਹਣਾ ਤਖ਼ਤ ਵਿਛਾ ਕੇ ਆਪਣੇ ਨਾਲ ਉੱਤੇ ਬਿਠਾਇਆ, ਉਹਨੂੰ ਕੋਲ ਬਹਿ ਗਿਆ। ਉਹ ਬਜ਼ੁਰਗ ਘੱਟ ਸੁਣਦਾ ਸੀ ਤੇ ਉਹਦਾ ਬੋਲਣਾ, ਜਿਹੜੀ ਆਵਾਜ਼ ਵੀ ਘੱਟ ਹੋ ਚੁੱਕੀ ਸੀ ਕਿਉਂਕਿ ਉਮਰ 100 ਤੋਂ ਉੱਤੇ ਜਾ ਚੁੱਕੀ ਸੀ। ਉਹਨੇ ਪੁੱਛਿਆ ਵੀ ਮੈਨੂੰ ਕਿਉਂ ਬੁਲਾਇਆ? ਕਹਿਣ ਲੱਗੇ ਜੀ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਤੇ ਉਸ ਵੇਲੇ ਦਾ ਕੋਈ ਦਰਸ਼ਨ ਜਦੋਂ ਕੀਤੇ ਉਸ ਵੇਲੇ ਦਾ ਕੋਈ ਤਜਰਬਾ ਵੀ ਕਿਵੇਂ ਬੈਠੇ ਸੀ, ਕਿਵੇਂ ਗਏ, ਕਿਵੇਂ ਦੀਦਾਰ ਹੋਏ, ਕੀ ਗੱਲਬਾਤ ਹੋਈ, ਥੋੜਾ ਜਿਹਾ ਸਾਡੇ ਸਾਹਮਣੇ ਉਹ ਸਾਰਾ ਕੁਝ ਬੋਲ ਕੇ ਦੱਸੋ। ਆਖਰ ਸਿੱਖ ਇਸ ਚੀਜ਼ ਨੂੰ ਲੱਭਦਾ ਤੇ ਹੈ ਨਾ। ਜਦੋਂ ਉਹਨੇ ਕਿਹਾ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਤੁਸਾਂ ਦਰਸ਼ਨ ਕੀਤੇ ਸਨ ਉਹਦੇ ਬਾਰੇ, ਕਹਿੰਦੇ ਉਹ ਬਜ਼ੁਰਗ ਜਿਹੜਾ ਜਿਹਦੇ ਮੂੰਹ ਤੇ ਵੱਟ ਪੈ ਚੁੱਕੇ ਸਨ, ਆਵਾਜ਼ ਘੱਟ ਸੀ, ਅੱਖਾਂ ਕੰਮ ਨਹੀਂ ਸਨ ਕਰਦੀਆਂ, ਸਤਿਗੁਰੂ ਦੀ ਗੱਲ ਸੁਣ ਕੇ ਉਹਦੇ ਚਿਹਰੇ ਤੇ ਲਾਲੀ ਆ ਗਈ, ਅੱਖਾਂ ਚਮਕ ਪਈਆਂ ਤੇ ਇੱਕਦਮ ਸਿੱਧਾ ਹੋ ਕੇ ਬਹਿ ਗਏ, ਕਿਉਂਕਿ ਧਿਆਨ ਉੱਥੇ ਪਿੱਛੇ ਚਲਾ ਗਿਆ। ਸਿਮਰਨ ਹੈ ਕੀ ਇਹ? ਸਿਮਰਨ ਇਹ ਹੈ ਵੀ ਜਿਹੜੀ ਕਿਤੇ ਨਾ ਕਿਤੇ ਸਾਨੂੰ ਤਜਰਬਾ ਹੁੰਦਾ ਨਾ, ਜਿਵੇਂ ਸੰਗਤ ਵਿੱਚ ਬੈਠੇ ਹਾਂ, ਸਿਮਰਨ ਉਹਨੂੰ ਕਹਿੰਦੇ ਵੀ ਉਹ ਚੀਜ਼ ਬੰਦੇ ਦੇ ਪਕੜ ਵਿੱਚ ਅੰਦਰ ਆ ਜਾਂਦੀ। ਕਦੇ ਨਾ ਕਦਾਈ ਬਾਣੀ ਪੜ੍ਹਦੇ ਹਾਂ, ਗੁਰੂ ਘਰ ਬੈਠੇ ਹਾਂ, ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਝਲਕਾ ਇੱਕ ਅੱਧਾ ਆਨੰਦ ਦਾ ਜ਼ਰੂਰ ਆਉਂਦਾ ਹੈ ਤੇ ਆਦਮੀ ਉਹਨੂੰ ਯਾਦ ਕਰ ਕਰਕੇ ਸਿਮਰਨ ਕਰਦਾ, ਉਹਨੂੰ ਸਿਮਰਨ ਕਹਿੰਦੇ। ਤੇਰੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ। ਉਹ ਤਜਰਬਾ ਉਹਨੂੰ ਚੇਤੇ ਆ ਗਿਆ ਵੀ ਜਦੋਂ ਕਲਗੀਧਰ ਪਾਤਸ਼ਾਹ ਦਾ ਮਿਲਾਪ ਹੋਇਆ ਸੀ। ਉਸ ਬਜ਼ੁਰਗ ਨੇ ਕਿਹਾ ਰਣਜੀਤ ਸਿੰਘਾ ਜੇ ਤੂੰ ਪੁੱਛਿਆ ਤੇ ਹੁਣ ਸੁਣ, ਮੈਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕੀਤੇ ਉਹ ਇਕੱਲੇ ਬਾਹਰਲੇ ਦਰਸ਼ਨ ਨਹੀਂ ਸਨ। ਕਹਿੰਦੇ ਜਦੋਂ ਮੈਂ ਗਿਆ, ਬਹੁਤ ਸਾਰੀ ਸੰਗਤ ਹੋਰ ਵੀ ਨਾਲ ਸੀ, ਬਹੁਤਿਆਂ ਨੂੰ ਤਾਂ ਨੇੜੇ ਨਹੀਂ ਸੀ ਆਉਣ ਦਿੰਦੇ, ਕਈਆਂ ਨੂੰ ਤੀਰ ਲਾ ਦਿੰਦੇ ਸੀ। ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਆਮ ਤੌਰ 'ਤੇ ਤੀਰ ਹੁੰਦਾ ਸੀ, ਬਹੁਤਿਆਂ ਨੂੰ ਤੀਰ ਲਾਉਂਦੇ ਸੀ ਜਦੋਂ ਨਮਸਕਾਰ ਕਰਦੇ ਸੀ ਨਾ, ਆ ਕੇ ਹੱਥ ਨਹੀਂ ਸੀ ਲਾਉਂਦੇ। ਕਹਿੰਦੇ ਨੇ ਉਸ ਰੌਲੇ ਗੌਲੇ ਦੇ ਵਿੱਚ ਨਾ ਮੇਰਾ ਮੌਕਾ ਲੱਗ ਗਿਆ, ਮੈਂ ਬਹੁਤਾ ਨੇੜੇ ਚਲਾ ਗਿਆ ਜਿੱਥੇ ਬੈਠੇ ਸੀ। ਕਹਿੰਦੇ ਮੇਰਾ ਸਮਾਂ ਬਣ ਗਿਆ, ਮੈਂ ਜਾ ਕੇ ਸਿੱਧਾ ਜਾ ਕੇ ਇਹਨਾਂ 'ਤੇ ਗੁਰੂ ਸਾਹਿਬ ਦੇ ਜਿਹੜੇ ਚਰਨ ਰੱਖ ਕੇ ਬੈਠੇ ਸੀ ਥੱਲੇ ਤਖ਼ਤ 'ਤੇ, ਅਤੇ ਮੈਂ ਜਾ ਕੇ ਆਪਣਾ ਮੱਥਾ ਲਾ ਦਿੱਤਾ ਅਚਨਚੇਤ ਉਹਨਾਂ ਦੇ ਚਰਨਾਂ ਨੂੰ। ਕਹਿੰਦੇ ਜਦੋਂ ਮੱਥਾ ਲਾਇਆ, ਉਸ ਵੇਲੇ ਜੋ ਕੁਝ ਵਰਤਿਆ ਰਣਜੀਤ ਸਿੰਘ ਆ, ਉਹ ਇਸ ਦੁਨੀਆਂ ਵਿੱਚ ਹੈ ਨਹੀਂ। ਕਹਿੰਦੇ ਉਹ ਕੀ ਸੀ? ਕਹਿੰਦੇ ਉਹ ਚਰਨਾਂ ਦੇ ਵਿੱਚੋਂ ਇੱਕ ਤਰ੍ਹਾਂ ਦੀ ਸਰੂਰ ਚੜ ਗਿਆ ਮੈਨੂੰ ਇੱਕਦਮ ਸਾਰੇ ਸਰੀਰ ਦੇ ਵਿੱਚ, ਇੰਨਾ ਰਸ ਸਾਰੇ ਸਰੀਰ ਵਿੱਚ ਮੱਥੇ ਵਿੱਚ ਚਰਨਾਹਟ ਛਿੜ ਗਈ ਜਿਵੇਂ ਕੋਈ ਕਰੰਟ ਅਸਰ ਕਰਦਾ। ਮੈਂ ਪਰਤ ਕੇ ਉੱਠਿਆ, ਮੇਰੀ ਨਜ਼ਰ ਤਬਦੀਲ ਹੋ ਗਈ, ਲੋਕ ਹੋਰ ਤਰ੍ਹਾਂ ਦੇ ਦਿਸਣ ਲੱਗ ਪਏ, ਸਾਰਾ ਆਕਾਸ਼ ਧਰਤੀ। ਇਹਨੂੰ ਕਹਿੰਦੇ ਵੀ ਅੰਦਰਲੇ ਦਰਸ਼ਨ, ਅਵਿਨਾਸ਼ੀ ਦਰਸ਼ਨ। ਗੁਰੂ ਤੇ ਬਾਹਰ ਹੈ ਪਰ ਵਿਖਾਉਣਾ ਉਹਨੇ ਅੰਦਰੋਂ ਦੀ, ਬਾਹਰੋਂ ਨਹੀਂ ਦਿਸਦਾ ਕੁਝ। ਕਹਿੰਦੇ ਸਭ ਕੁਝ ਮੇਰਾ ਸਰੀਰ, ਕਹਿੰਦੇ ਜਿਹੜਾ ਆਮ ਬੰਦੇ ਦਾ ਸਰੀਰ ਬੋਝ ਜਿਹਾ ਬਣਿਆ ਰਹਿੰਦਾ, ਥਕਾਵਟ ਜਿਹੀ ਹੋਈ ਰਹਿੰਦੀ ਹੈ, ਨੀਂਦ ਜਿਹੀ ਆਉਂਦੀ ਰਹਿੰਦੀ, ਕਹਿੰਦੇ ਉੱਡ ਗਿਆ ਇੱਕਦਮ ਸਾਰਾ ਕੁਝ ਖਤਮ ਹੋ ਗਿਆ। ਮੇਰਾ ਸਰੀਰ ਸਿਰਫ ਰਸ ਦਾ ਲੱਗਦਾ ਸੀ, ਉੱਥੇ ਮਾਸ ਹੱਡੀਆਂ ਮੈਨੂੰ ਜਾਪਦੀਆਂ ਨਹੀਂ ਸਨ। ਕਹਿੰਦੇ ਹੋਰ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਉਹ ਜਿਹੜੀ ਅਵਸਥਾ ਉਦੋਂ ਬਣੀ ਸੀ ਨਾ, ਹੁਣ ਤੂੰ ਮੈਨੂੰ ਕਿਹਾ ਵੀ ਕਿਵੇਂ ਹੋਇਆ ਸੀ, ਹੁਣ ਫਿਰ ਉਸੇ ਤਰ੍ਹਾਂ ਬਣ ਗਈ, ਜਾਂਦਾ ਯਾਦ ਆ ਗਈ ਮੈਨੂੰ, ਤਾਜ਼ਾ ਹੋ ਗਈ ਚੀਜ਼। ਕਹਿੰਦੇ ਹੋਰ ਦੱਸੋ। ਕਹਿੰਦੇ ਹੋਰ ਬਸ ਇਹ ਦੱਸ ਸਕਣਾ ਵੀ ਤੂੰ ਸਾਰੇ ਦੇਸ਼ ਦਾ ਬਾਦਸ਼ਾਹ ਹੈ ਤੇ ਮੇਰੇ ਸਾਹਮਣੇ ਤਖ਼ਤ ਤੇ ਬੈਠਾ, ਪਰ ਜਿਹੜੀ ਦਾਤ ਹੁਣ ਕਲਗੀਆਂ ਵਾਲੇ ਨੇ ਮੈਨੂੰ ਅੰਦਰੋਂ ਦਿੱਤੀ ਹੈ ਨਾ, ਮੈਨੂੰ ਇੰਜ ਲੱਗਦਾ ਜਿਵੇਂ ਕੋਈ ਭਿਖਾਰੀ ਭਾਂਡਾ ਪੜ ਕੇ ਸਾਹਮਣੇ ਮੇਰੇ ਬੈਠਾ ਹੁੰਦਾ। ਇਹ ਤੂੰ ਆਪਣੇ ਆਪ ਅੰਦਾਜ਼ਾ ਲਾ ਲੈ ਬਈ ਉਸ ਦਾਤ ਦੇ ਵਿੱਚ ਕਿੰਨੀ ਕੁ ਬਾਦਸ਼ਾਹੀ ਹੋਵੇਗੀ, ਕਿੰਨਾ ਕੁ ਆਨੰਦ ਹੋਵੇਗਾ, ਜਿਹਨੂੰ ਵੱਡੇ ਵੱਡੇ ਲੋਕ ਤਰਸਦੇ ਰਹਿੰਦੇ। ਇਹ ਦਰਵਾਜ਼ਾ ਹੈ ਉਸ ਦੁਨੀਆਂ ਦਾ, ਗੁਰੂ ਹੈ ਉਹਦਾ ਦਰਵਾਜ਼ਾ ਜਾਂ ਚਰੋਖਾ ਜਾਂ ਬਾਰੀ। ਭਾਈ ਗੁਰਦਾਸ ਜੀ ਕਹਿੰਦੇ ਉੱਥੋਂ ਦਿਸਦਾ ਉਹ, ਗੁਰੂ ਦੇ ਰਾਹੀਂ ਹੋਰ ਕੋਈ ਰਾਹ ਨਹੀਂ, ਸਾਧ ਸੰਗਤ ਦੇ ਰਾਹੀਂ, ਪੂਰੇ ਗੁਰੂ ਦੇ ਰਾਹੀਂ ਉਹਦੇ ਦੀਦਾਰ ਹੁੰਦੇ ਨੇ। ਔਰ ਜਿਨ੍ਹਾਂ ਨੇ ਉਸ ਰਸ ਨੂੰ ਮਾਣਿਆ, ਉਹਨਾਂ ਨੇ ਫਿਰ ਉਹਦੀ ਵਿਆਖਿਆ ਇਸ ਢੰਗ ਨਾਲ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਸੱਚ ਖੰਡ ਹੈ। ਜੇ ਕਿਸੇ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਏ, ਗੁਰੂ ਦੇ ਚਰਨਾਂ ਦਾ ਆਸਰਾ ਮਿਲ ਜਾਏ, ਨਿਰੰਕਾਰ ਗੁਰ ਸ਼ਬਦ ਸਿੰਜਾਣਾ, ਨਿਰੰਕਾਰ ਦਾ ਅਰਥ ਆਕਾਰ ਰਹਿਤ, ਜਿਹਦਾ ਕੋਈ ਆਕਾਰ ਨਹੀਂ, ਉਹਨੂੰ ਗੁਰੂ ਕੇ ਸ਼ਬਦ ਦੀ ਅੱਖ ਦੇ ਨਾਲ ਮਹਿਸੂਸ ਕੀਤਾ ਜਾਂਦਾ, ਵੇਖਿਆ ਜਾਂਦਾ, ਕੁਦਰਤ ਕਾਦਰ ਨੂੰ ਕੁਰਬਾਨਾ। ਭਾਈ ਗੁਰਦਾਸ ਜੀ ਅਗਲੇ ਲਫ਼ਜ਼ਾਂ ਦੇ ਵਿੱਚ ਕਹਿੰਦੇ, ਗੁਰਮੁਖ ਪੰਥ ਅਗੰਮ ਹੈ ਜਿਉਂ ਜਲ ਅੰਦਰ ਮੀਨ ਚਲੰਦਾ। ਹੁਣ ਇਹ ਮਾਰਗ ਇਸ ਤਰ੍ਹਾਂ ਦਾ ਜਿਵੇਂ ਪਾਣੀ ਦੇ ਵਿੱਚ ਮੱਛੀ ਤੁਰਦੀ, ਕਹਿੰਦੇ ਕੋਈ ਰਾਹ ਨਹੀਂ ਪੱਕਾ ਬਣਦਾ ਵੀ ਕਿੱਥੋਂ ਦੀ ਲੰਘੀ, ਜਿੱਥੋਂ ਨਿਕਲੀ ਉਹ ਰਾਹ ਸੀ, ਜਦੋਂ ਗਈ ਰਾਹ ਮਿਟ ਗਿਆ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਹ ਹੈ ਨਾ, ਅੱਜ ਕਈ ਵਾਰੀ ਅਸੀਂ ਸੁਣਨੇ ਹਾਂ ਵੀ ਫਲਾਣਾ ਰਾਹ ਇੰਨੇ ਸਾਲਾਂ ਵਿੱਚ ਬੰਦਾ ਆਹ ਬਣ ਜਾਂਦਾ ਜੀ, ਆਹ ਕਰੋ। ਸਾਧ ਸੰਗਤ ਜੀ ਇਹ ਚੀਜ਼ਾਂ ਮਿਣੀਆਂ ਹੋਈਆਂ ਨਹੀਂ, ਇਹ ਕੋਈ ਟ੍ਰੇਨ ਦੀ ਪਟੜੀ ਨਹੀਂ ਵੀ ਇੱਕ ਆਦਮੀ ਗਿਆ ਦੂਜਾ ਉੱਥੋਂ ਲੰਘ ਜਾਏਗਾ, ਨਹੀਂ, ਇਹ ਖੁੱਲ੍ਹਾ ਰਸਤਾ, ਖੁੱਲ੍ਹਾ ਮਾਰਗ। ਇਹ ਕਹਿੰਦੇ ਮੱਛੀ ਜਿਵੇਂ ਪਾਣੀ ਵਿੱਚ ਤੁਰਦੀ ਏ, ਇਹ ਮਾਰਗ ਇਸ ਤਰ੍ਹਾਂ ਦਾ ਹੈ, ਇਹ ਤਾਂ ਨਾਲ ਤੁਰਨਾ ਪੈਂਦਾ, ਇਹਦੀ ਕੋਈ ਪੈੜ ਨਹੀਂ ਪੈਂਦੀ, ਇਹਦੀ ਕੋਈ ਸੜਕ ਨਹੀਂ ਬਣਦੀ। ਅੱਗੇ ਬਚਨ ਕਹਿੰਦੇ, ਗੁਰਮੁਖ ਖੋਜ ਅਲੱਖ ਹੈ ਜਿਉਂ ਪੰਖੀ ਆਕਾਸ਼ ਉਡੰਦਾ। ਇਹ ਗੁਰਮੁਖ ਦਾ ਜਿਹੜਾ ਮਾਰਗ ਹੈ, ਆਕਾਸ਼ ਵਿੱਚ ਜਿਵੇਂ ਪੰਛੀ ਉੱਡ ਕੇ ਜਾ ਰਿਹਾ ਤੇ ਪਿੱਛੇ ਕੋਈ ਲਾਈਨ, ਕੋਈ ਸੜਕ ਨਹੀਂ ਬਣੀ ਵੀ ਇੱਥੋਂ ਦੀ ਗਿਆ ਸੀ, ਜਿੱਥੋਂ ਲੰਘਿਆ ਉੱਥੋਂ ਲੰਘਿਆ, ਪਿੱਛੋਂ ਮਾਰਗ ਖਤਮ ਹੋ ਗਿਆ। ਜੇ ਤੂੰ ਜਾਣਾ ਤੇ ਪੰਛੀਆਂ ਦੇ ਨਾਲ ਹੀ ਪੰਛੀ ਨੂੰ ਉੱਡਣਾ ਪਊ, ਹੋਰ ਕੋਈ ਰਾਹ ਨਹੀਂ, ਉਹਨਾਂ ਦੇ ਵਿੱਚ ਉੱਡਣਾ ਪਏਗਾ ਤਾਂ ਰਾਹ ਬਣੇਗਾ। ਕਹਿੰਦੇ ਸਾਧ ਸੰਗਤ ਰਹਿ ਰਾਸ ਹੈ, ਹਰ ਚੰਦੌਰੀ ਨਗਰ ਵਸੰਦਾ। ਹਰ ਚੰਦੌਰੀ ਉਹਨੂੰ ਕਹਿੰਦੇ ਜਿਹੜੀ ਕਲਪਨਾ ਕਰਕੇ ਨਗਰੀ ਬਣਾਈ ਜਾਂਦੀ। ਕਈ ਕਹਾਣੀਆਂ ਤੁਸੀਂ ਸੁਣੀਆਂ ਹੋਣੀਆਂ ਨੇ, ਆਕਾਸ਼ ਦੇ ਵਿੱਚ ਪਰੀਆਂ ਰਹਿੰਦੀਆਂ ਨੇ, ਇਹ ਰਹਿੰਦਾ ਉਹ, ਇਹ ਸਾਰੀਆਂ ਕਾਲਪਨਿਕ ਕਹਾਣੀਆਂ, ਉਹਨੂੰ ਹਰ ਚੰਦੌਰੀ ਕਹਿੰਦੇ ਨੇ। ਕਹਿੰਦੇ ਆਮ ਜਿਹੜਾ ਧਰਮ ਧਾਰਮਿਕ ਬੰਦਾ ਹੈ ਨਾ, ਉਹ ਕਲਪਨਾ ਦੇ ਆਧਾਰ ਤੇ ਰੱਬ ਨੂੰ ਬਣਾਉਂਦਾ ਰਹਿੰਦਾ ਵੀ ਕਿਤੇ ਰੱਬ ਹੋਏਗਾ, ਮਰਨ ਤੋਂ ਬਾਅਦ ਮਿਲੇਗਾ। ਪਰ ਸਤਿਗੁਰੂ ਨੇ ਕਿਹਾ ਇੱਥੇ ਉਧਾਰ ਧਰਮ ਨੇ, ਤੂੰ ਹੁਣ ਹੀ ਵੇਖ ਸਕਣਾ, ਪਰ ਤੈਨੂੰ ਮੰਨਣਾ ਪਏਗਾ ਸਾਧ ਸੰਗਤ ਰਹਿ ਰਾਸ ਹੈ, ਦਿਸੇਗਾ ਤਾਂ ਹਉਮੈ ਬੂਝੈ ਤਾਂ ਦਰ ਸੂਝੈ। ਜੇ ਤੇਰੀ ਹਉਮੈ ਮਿਟੇਗੀ ਤਾਂ ਤੇਰੀ ਤੈਨੂੰ ਨਜ਼ਰ ਆਵੇਗਾ, ਨਹੀਂ ਤਾਂ ਨਜ਼ਰ ਨਹੀਂ ਆ ਸਕਦਾ। ਇਸ ਕਰਕੇ ਕਹਿੰਦੇ ਚਾਰ ਵਰਨ ਤੰਬੋਲ ਰਸ ਪਿਰਮ ਪਿਆਲੇ ਰੰਗ ਚੜ੍ਹਦਾ। ਤੰਬੋਲ ਇੱਕ ਖਾਣ ਵਾਲਾ ਪਾਣ ਦਾ ਬੀੜਾ ਹੁੰਦਾ, ਉਹਦੇ ਵਿੱਚ ਕਈ ਰੰਗ ਰਲੇ ਹੁੰਦੇ, ਪਰ ਉਹਦਾ ਸਾਰਿਆਂ ਦੇ ਵੱਖਰੇ ਰੰਗ ਇੱਕ ਹੋ ਜਾਂਦੇ ਨੇ। ਭਾਵ ਜਦੋਂ ਮਨ ਇਕਾਗਰ ਹੋ ਜਾਏ ਤਾਂ ਉਹ ਦਾਤ ਪ੍ਰਾਪਤ ਹੁੰਦੀ ਹੈ। ਸ਼ਬਦ ਸੁਰਤ ਲਿਵਲੀਨ ਹੋਏ ਚੰਦਨ ਵਾਸ ਨਿਵਾਸ ਕਰਨ ਦਾ। ਜਦੋਂ ਸ਼ਬਦ ਤੇ ਸੁਰਤ ਇੱਕ ਹੋ ਜਾਂਦੇ ਨੇ, ਜਿਵੇਂ ਤੁਸੀਂ ਕੱਲ ਨਾਮ ਜਪਿਆ ਸੀ, ਹੁਣ ਵੀ ਕਰੋਗੇ 5-7 ਮਿੰਟ ਵਾਸਤੇ, ਤਾਂ ਸਾਡੇ ਵਿੱਚ ਇੱਕ ਚੀਜ਼ ਹੈ ਜਿਹਨੂੰ ਜਦੋਂ ਵੱਖਰਾ ਕਰਕੇ ਵੇਖੀਏ ਇੱਕ ਸ਼ਬਦ ਬਣ ਜਾਂਦਾ ਹੈ ਤੇ ਇੱਕ ਸੁਰਤ ਬਣ ਜਾਂਦੀ। ਚੀਜ਼ ਇੱਕੋ ਹੀ ਹੈ, ਦੋ ਹਿੱਸੇ ਨੇ ਹੁਣ ਸਾਡੇ 'ਚ। ਸੁਰਤ ਦਾ ਅਰਥ ਹੁੰਦਾ ਧਿਆਨ, ਸ਼ਬਦ ਦਾ ਅਰਥ ਹੁੰਦਾ ਆਵਾਜ਼। ਕਹਿੰਦੇ ਗੁਰੂ ਕਾ ਸਿੱਖ ਸ਼ਬਦ ਦੀ ਆਵਾਜ਼ ਦੇ ਵਿੱਚ ਸੁਰਤ ਜੋੜਦਾ। ਭਾਈ ਗੁਰਦਾਸ ਜੀ ਨੇ ਇੱਥੇ ਨਾਮ ਜਪਣ ਦਾ ਤਰੀਕਾ ਦੱਸਿਆ, ਉਹਦੇ ਵਿੱਚ ਧਿਆਨ ਲਾ ਲੈਂਦਾ ਜਿਹੜੀ ਆਵਾਜ਼ ਆ ਰਹੀ ਹੈ, ਫਿਰ ਉਸ ਆਵਾਜ਼ ਨੂੰ ਜੇ ਜੁਗਤ ਹੋਵੇ ਤੇ ਸਹਿਜੇ ਸਹਿਜੇ ਉਹਨੂੰ ਸਲੋਅ ਕਰੀ ਜਾਂਦਾ, ਸ਼ਾਂਤ ਕਰੀ ਜਾਂਦਾ, ਛੋਟੀ ਕਰੀ ਜਾਂਦਾ। ਜਿਉਂ ਜਿਉਂ ਧਿਆਨ ਉਸ ਆਵਾਜ਼ ਦੇ ਪਿੱਛੇ ਤੁਰਦਾ ਤੇ ਸ਼ਬਦ ਦੇ ਪਿੱਛੇ ਜਾ ਕੇ ਉੱਥੇ ਧਿਆਨ ਚਲਾ ਜਾਂਦਾ ਜਿੱਥੋਂ ਸ਼ਬਦ ਪੈਦਾ ਹੋ ਰਿਹਾ, ਜਿੱਥੋਂ ਸ਼ਬਦ ਦੀ ਉਤਪਤੀ ਹੋ ਰਹੀ ਹੈ, ਉਹ ਹੀ ਉਹਦਾ ਦਰਵਾਜ਼ਾ। ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ। ਉਹ ਉੱਥੋਂ ਉਹਦਾ ਦੇਸ਼ ਸ਼ੁਰੂ ਹੁੰਦਾ ਹੈ ਜਿੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਦੇਸ਼ ਉਸ ਦਰਵਾਜ਼ੇ ਦੀ ਗੱਲ ਕਰਦੇ ਹੋਏ ਉਚਾਰਨ ਕਰਦੇ ਨੇ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼। ਮੇਰੇ ਸੱਜਣ ਮੀਤ ਮੁਰਾਰੇ ਜੀਓ, ਸੱਜਣ ਮੀਤ ਮੁਰਾਰੇ ਜੀਓ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ। ਤੇਰਾ ਮੁੱਖ ਸੁਹਾਵਾ ਜੀਓ, ਤੇਰਾ ਮੁੱਖ ਸੁਹਾਵਾ ਜੀਓ, ਤੇਰਾ ਮੁੱਖ ਸਹਿਜ ਧੁਨ ਬਾਣੀ, ਸਹਿਜ ਧੁਨ ਬਾਣੀ, ਸਹਿਜ ਧੁਨ। ਚਿਰ ਹੋਵਾ ਦੇਖੇ ਸਾਰੰਗ ਪਾਣੀ, ਚਿਰ ਹੋਵਾ ਦੇਖੇ ਸਾਰੰਗ ਪਾਣੀ, ਚਿਰ ਹੋਵਾ ਦੇਖੇ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਸ਼ਬਦ ਸੁਰਤ ਲਿਵਲੀਨ ਹੋਏ ਚੰਦਨ ਵਾਸ ਨਿਵਾਸ ਕਰਨ ਦਾ। ਗੁਰੂ ਕੇ ਸ਼ਬਦ ਦੀ ਸੰਗਤ ਕਰਕੇ ਜਿਵੇਂ ਚੰਦਨ ਨਾਲ ਦੂਸਰੇ ਰੁੱਖ ਚੰਦਨ ਹੋ ਗਏ, ਇਸ ਤਰ੍ਹਾਂ ਇਹ ਮਨ ਵੀ ਸ਼ਬਦ ਵਰਗਾ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਗਿਆ। ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਤੇ ਧਿਆਨ। ਕੱਲ ਬੇਨਤੀ ਕੀਤੀ ਸੀ, ਗਿਆਨ ਦਾ ਅਰਥ ਹੁੰਦਾ ਹੈ ਆਪਣੇ ਦੁਆਲੇ ਵਰਤਦੀਆਂ ਚੀਜ਼ਾਂ ਨੂੰ ਜਾਣਨਾ, ਠੰਡ ਹੈ ਕਿ ਗਰਮੀ ਹੈ ਉਹਨੂੰ ਗਿਆਨ ਕਹਿੰਦੇ, ਹੋਸ਼ ਅੱਖ ਖੋਲ ਲੈਣੀ। ਫਿਰ ਉਹ ਜਿਹੜੀ ਚੀਜ਼ ਆ ਰਹੀ ਉਹਦੇ ਵਿੱਚ ਧਿਆਨ ਲਾਉਣਾ, ਇਹਨੂੰ ਕਹਿੰਦੇ ਗਿਆਨ ਧਿਆਨ, ਦੋਵੇਂ ਇਕੱਠੇ ਨੇ, ਇੱਕੋ ਵਾਰ ਹੀ ਆਉਂਦੇ ਨੇ। ਗਿਆਨ ਤੇ ਧਿਆਨ ਵੱਖਰਾ ਨਹੀਂ। ਜਿਵੇਂ ਮੈਂ ਉਦਾਹਰਣ ਦਿੱਤੀ ਸੀ, ਗਿਆਨ ਦਾ ਅਰਥ ਹੈ ਆਦਮੀ ਬੈਠਾ, ਗਰਮੀ ਦੇ ਦਿਨ ਨੇ, ਪੱਖਾ ਚੱਲ ਰਿਹਾ, ਪੱਖੇ ਦੀ ਹਵਾ ਆ ਰਹੀ ਹੈ, ਜਦੋਂ ਸਰੀਰ ਨੂੰ ਲੱਗਦੀ ਹੈ, ਉਹ ਜਿਹੜਾ ਟੱਚ ਦਾ ਗਿਆਨ ਹੈ, ਛੂਹਣ ਦਾ, ਹਵਾ ਦਾ, ਉਹਨੂੰ ਕਹਿੰਦੇ ਗਿਆਨ, ਜਾਣਨਾ, ਫੀਲ ਕਰਨਾ, ਪ੍ਰਤੀਤ ਕਰਨਾ। ਤੇ ਧਿਆਨ, ਉਹਦੇ ਰਸ ਦੇ ਵਿੱਚ ਧਿਆਨ ਲਾਉਣਾ। ਜਦੋਂ ਇਹ ਇਕੱਠੇ ਹੋ ਜਾਂਦੇ, ਇਹਨੂੰ ਕਹਿੰਦੇ ਸ਼ਬਦ ਤੇ ਸੁਰਤ ਇਕੱਠੇ ਹੋ ਗਏ। ਸ਼ਬਦ ਨੂੰ ਮਹਿਸੂਸ ਕਰਨਾ ਵੀ ਮੈਂ ਬੋਲ ਰਿਹਾ, ਤੇ ਫਿਰ ਉਹਦੇ ਵਿੱਚ ਧਿਆਨ ਲਾਉਣਾ। ਇਹ ਜੁਗਤ ਦੱਸੀ ਭਾਈ ਗੁਰਦਾਸ ਜੀ ਨੇ, ਕੋਈ ਕਠਿਨ ਨਹੀਂ ਸਾਧਨਾ, ਪਰ ਅਸੀਂ ਉਹਨੂੰ ਧਿਆਨ ਨਾਲ ਕਰਦੇ ਨਹੀਂ, ਇਸ ਕਰਕੇ ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂ। ਗਿਆਨ ਧਿਆਨ ਸਿਮਰਨ ਜੁਗਤ, ਕੂੰਜ ਕੁਰਮ ਹੰਸ ਵੰਸ਼ ਵਧੰਦਾ। ਜਿਵੇਂ ਕੁੰਜ ਧਿਆਨ ਲਾਉਂਦੀ ਆਪਣੇ ਬੱਚੇ ਦਾ, ਤੇ ਕੱਛੂ ਕੁੰਮਾ ਜਿਹੜਾ ਉਹ ਆਪਣੇ ਬੱਚਿਆਂ ਦਾ ਧਿਆਨ ਲਾ ਕੇ ਦੋਵੇਂ ਭੋਜਨ ਭੇਜਦੇ ਹੋ ਧਿਆਨ ਦੁਆਰਾ। ਹੰਸ, ਹੰਸ ਵਿੱਚ ਇਹ ਸ਼ਕਤੀ ਹੁੰਦੀ ਹੈ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦੀ। ਇਹ ਵੀ ਤਿੰਨ ਦਾਤਾਂ ਇਹਦੇ ਵਿੱਚੋਂ ਮਿਲਦੀਆਂ ਸਿਮਰਨ ਦੇ ਵਿੱਚੋਂ। ਕਹਿੰਦੇ ਗੁਰਮੁਖ ਸੁਖ ਫਲ ਅਲੱਖ ਲਖੰਦਾ। ਅਲੱਖ ਦਾ ਮਤਲਬ ਜਿਹੜੀ ਚੀਜ਼ ਵੇਖੀ ਨਾ ਜਾਏ, ਉਹਨੂੰ ਇਸ ਤਰ੍ਹਾਂ ਗੁਰੂ ਕੇ ਸ਼ਬਦ ਦੇ ਰਾਹੀਂ ਅਦਿਸ਼ਟ ਅਗੋਚਰ ਪਕੜਿਆ, ਗੁਰ ਸ਼ਬਦੀ ਹੋਂ ਸਤਿਗੁਰ ਕੈ ਬਲਹਾਰੀਐ। ਇਸ ਤਰ੍ਹਾਂ ਗੁਰਸਿੱਖ ਆਪਣੇ ਅੰਦਰ ਦੀ ਸਾਰੀ ਧਰਮ ਦੀ ਸਾਧਨ ਨੂੰ ਕਰਦਾ ਔਰ ਸਫਲ ਹੋ ਜਾਂਦਾ ਔਰ ਜੀਵਨ ਨੂੰ ਜਿੱਤ ਲੈਂਦਾ ਹੈ। ਸੋ ਆਓ, ਕੁਝ ਮਿੰਟ ਬਚੇ ਨੇ, ਆਪਾਂ ਫਿਰ ਗੁਰੂ ਸ਼ਬਦ ਵਿੱਚ ਜੁੜੀਏ। ਸਾਰੇ ਧਿਆਨ ਲਾ ਕੇ, ਇਕਾਗਰ ਹੋ ਕੇ, ਚੌਂਕੜਾ ਲਾ ਕੇ ਬੈਠੋ, ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ ਜੀ। ਵਾਹਿਗੁਰੂ, 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 ਵਾਹਿਗੁਰੂ। 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 ਵਾਹਿਗੁਰੂ, ਵਾਹਿਗੁਰੂ। Vahe Guru, Vahe Guru, Vahe Guru.